ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਯਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪ੍ਰਣਾਮ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਆਪਣੀਆਂ ਮਨਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਾਹਿਬ ਜੀ ਸ਼੍ਰਵਣ ਕਰ ਰਹੇ ਸੀ। ਪ੍ਰਸੰਗ ਇੱਥੇ ਪਹੁੰਚਿਆ ਸੀ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬੰਦਾ ਬਹਾਦਰ ਨੂੰ ਲੜਾਈ ਦੇ ਵਾਸਤੇ ਬਿਲਕੁਲ ਤਿਆਰ ਕਰ ਲਿਆ। ਕੱਲ ਪਿਛਲੇ ਅਧਿਆਇ ਦੀ ਇੱਥੇ ਸਮਾਪਤੀ ਹੋਈ ਸੀ। ਅੱਜ ਇੱਕ ਨਵੇਂ ਅਧਿਆਇ ਦਾ ਪ੍ਰਾਰੰਭ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇੱਕ ਦੋਹਰੇ ਦੇ ਨਾਲ ਕਰਦੇ ਨੇ। ਮੈਂ ਅੱਜ ਦੀ ਕਥਾ ਨੂੰ ਇੱਥੋਂ ਹੀ ਅੱਗੇ ਸ਼ੁਰੂ ਕਰਦਾ। ਸ੍ਰੀ ਗੁਰ ਨਿਕਟ ਬਿਠਾਇ ਕਰ ਗਰ ਤੇ ਖੜਗ ਉਤਾਰ ਦੇਣ ਲਗੇ ਯੁਤ ਤੇਜ ਕੇ ਕਰਨ ਹੇਤ ਸਰਦਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਜੀ ਨੇ ਬੰਦੇ ਬਹਾਦਰ ਨੂੰ ਤਿਆਰ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਕੋਲ ਉਸ ਨੂੰ ਬਿਠਾਇਆ, ਆਪਣੇ ਗਾਤਰੇ ਚੋਂ ਆਪਣੀ ਜਿਹੜੀ ਤਲਵਾਰ ਸੀ ਉਸ ਨੂੰ ਕੱਢਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਜਿਹੜੀ ਤਲਵਾਰ ਸੀ ਬੰਦੇ ਬਹਾਦਰ ਨੂੰ ਦੇ ਦਿੱਤੀ। ਤੇਜ ਕਰਨ ਹੇਤ ਸਰਦਾਰ, ਭਾਵ ਕੇ ਤੇਜ ਵਾਲਾ ਪੰਥ ਤੇਰੇ ਹੱਥ ਵਿੱਚ ਦਿੱਤਾ ਹੈ, ਤੈਨੂੰ ਜਥੇਦਾਰ ਬਣਾਇਆ ਹੈ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਤਾ।
ਦਇਆ ਸਿੰਘ ਯਾਰ ਧਰਮ ਸਿੰਘ ਪੁੰਨ ਇਨ ਤੇ ਆਦ ਖਾਲਸਾ ਟਿਗ ਗੁਣ।
ਦਇਆ ਸਿੰਘ ਜੀ, ਧਰਮ ਸਿੰਘ ਜੀ, ਇਸ ਤਰ੍ਹਾਂ ਦੇ ਜਿਹੜੇ ਸ਼੍ਰੋਮਣੀ ਸਿੱਖ ਸਨ ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਉਸ ਵੇਲੇ ਬੈਠੇ ਸਨ।
ਦੇਖਤ ਹੱਥ ਜੋਰ ਹੋਏ ਖਰੇ ਸ੍ਰੀ ਗੁਰ ਅਦਕ ਕਿਰਪਾ ਕਰ ਟਰੇ।
ਜਦੋਂ ਸਤਿਗੁਰਾਂ ਨੇ ਤਲਵਾਰ ਆਪਣੀ ਮਿਆਨ ਦੇ ਵਿੱਚੋਂ ਕੱਢ ਕੇ ਗਾਤਰੇ ਤੋਂ ਲਾ ਕੇ ਬੰਦਾ ਬਹਾਦਰ ਨੂੰ ਦੇ ਦਿੱਤੀ, ਉਸ ਵੇਲੇ ਦੇਖਦਿਆਂ ਸਾਰ ਹੀ ਧਰਮ ਸਿੰਘ ਤੇ ਦਇਆ ਸਿੰਘ ਦੋਵੇਂ ਖੜੇ ਹੋਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਹਨਾਂ ਨੇ ਜਾਣਿਆ ਕਿ ਇਸ ਬੰਦੇ ਦੇ ਉੱਤੇ ਬਹੁਤੀ ਹੀ ਜ਼ਿਆਦੀ ਕਿਰਪਾ ਕਰ ਰਹੇ ਨੇ।
ਜੇ ਕਰ ਖੜਗ ਦੇ ਹੋਏ ਨ ਤਰੇ ਪੰਥ ਆਪ ਕੋ ਕਿਆ ਤਬ ਕਰੇ।
ਦੋਵਾਂ ਨੇ ਹੱਥ ਜੋੜ ਕੇ ਸਤਿਗੁਰਾਂ ਨੂੰ ਅਰਜ ਕੀਤੀ, ਕਹਿਣ ਲੱਗੇ ਗਰੀਬਨਵਾਜ, ਇਸ ਬੰਦੇ ਨੂੰ ਤੁਸੀਂ ਆਪਣੇ ਗਾਤਰੇ ਚੋਂ ਲਾ ਕੇ ਜਿਹੜੀ ਤਲਵਾਰ ਹੈ ਉਹ ਬਖਸ਼ ਦਿੱਤੀ ਹੈ, ਤੇ ਸੱਚੇ ਪਾਤਸ਼ਾਹ ਤੁਹਾਡਾ ਜਿਹੜਾ ਬਾਕੀ ਦਾ ਖਾਲਸਾ ਪੰਥ ਹੈ ਉਹ ਕੀ ਕਰੇਗਾ।
ਰਹੇ ਆਦ ਤੇ ਸੰਗ ਤੁਮਾਰੇ ਸਹੇ ਕਸ਼ਟ ਬਹੁ ਮਰੇ ਹਜ਼ਾਰੇ।
ਕਹਿੰਦੇ ਨੇ ਸੱਚੇ ਪਾਤਸ਼ਾਹ ਤੁਹਾਡੇ ਨਾਲ ਅਸੀਂ ਬਹੁਤ ਸਾਰੇ ਸਿੰਘ ਰਹੇ ਹਾਂ। ਕਹਿੰਦੇ ਨੇ ਆਦ ਤੋਂ ਸ਼ੁਰੂ ਤੋਂ ਲੈ ਕੇ ਰਹੇ ਹਾਂ, ਬੜੇ ਕਸ਼ਟ ਵੀ ਸਹਾਰੇ ਨੇ, ਬੜੇ ਸਾਡੇ ਚੋਂ ਮਰ ਕੇ ਸ਼ਹੀਦ ਵੀ ਹੋਏ ਨੇ।
ਸਰਬ ਆਕਾਰਥ ਸਿੰਘਣ ਕੇਰਾ ਦਿਓ ਜਵਾਬ ਆਪ ਇਸ ਬੇਰਾ।
ਕਹਿੰਦੇ ਨੇ ਤੁਸੀਂ ਇਸ ਨੂੰ ਤਲਵਾਰ ਬਖਸ਼ ਕੇ ਮਾਨੋ ਕੇ ਆਪਣੇ ਬਾਕੀ ਦੇ ਸਾਰਿਆਂ ਸਿੰਘਾਂ ਦੀ ਜਿਹੜੀ ਕੀਤੀ ਹੋਈ ਕਾਲ ਹੈ ਉਸ ਨੂੰ ਵਿਅਰਥ ਕਰ ਦਿੱਤਾ ਹੈ। ਕਹਿੰਦੇ ਨੇ ਮਾਨੋ ਸਾਨੂੰ ਜਵਾਬ ਦਿਓ ਇਸ ਬੇਰਾ, ਸਾਨੂੰ ਤੇ ਸਮਝੋ ਤੁਹਾਡੇ ਵੱਲੋਂ ਜਵਾਬ ਹੋ ਗਏ।
ਸੇਵਾ ਕਰਨੀ ਬਿਨਾ ਉਚਾਰੇ ਇਸ ਦੇ ਬਿਨ ਕਿਆ ਬਸੀ ਹਮਾਰੇ।
ਕਹਿੰਦੇ ਨੇ ਬਸ ਹੁਣ ਸੇਵਾ ਕਰਾਂਗੇ ਬੰਦੇ ਦੀ ਤੇ ਉਹਦੇ ਹੁਕਮਾਂ ਦੇ ਅਨੁਸਾਰ ਚੱਲਾਂਗੇ, ਉਹਦੇ ਅੱਗੇ ਬੇਨਤੀ ਕਰਾਂਗੇ। ਇਸ ਤੋਂ ਇਲਾਵਾ ਸਾਡੇ ਹੱਥ ਵੱਸ ਕੁਛ ਨਹੀਂ ਰਿਹਾ, ਕਿਉਂਕਿ ਸਾਰਿਆਂ ਦਾ ਮੋਹਰੀ ਤੁਸੀਂ ਬੰਦੇ ਨੂੰ ਬਣਾ ਦਿੱਤਾ।
ਜੇ ਕਰ ਕਾਲ ਆਕਾਰਥ ਖੋਵੋ, ਸਹੀ ਆਪਣੇ ਸਿੱਖ ਕਰ ਜੋਵੋ।
ਦੋਵਾਂ ਨੇ ਅਰਜ ਕੀਤੀ, ਸੱਚੇ ਪਾਤਸ਼ਾਹ ਜਿੱਧਰ ਕਿੱਧਰ ਆਪਦੇ ਸਿੱਖ ਸਾਰੇ ਨੇ ਤੁਸੀਂ ਦੇਖਦੇ ਹੋ, ਸੱਚੇ ਪਾਤਸ਼ਾਹ ਜੇ ਸਾਡੀ ਕੀਤੀ ਹੋਈ ਸੇਵਾ ਨੂੰ ਤੁਸੀਂ ਇਸੇ ਤਰ੍ਹਾਂ ਵਿਅਰਥ ਦੇ ਵਿੱਚ ਗਵਾਉਣਾ ਹੈ। ਤੇ ਕਹਿੰਦੇ ਨੇ ਸਭ ਕੋ ਦਿਓ ਜਵਾਬ ਇਸ ਕਾਲਾ, ਤੇ ਸਿੱਧੇ ਰੂਪ ਦੇ ਵਿੱਚ ਸਾਨੂੰ ਤੁਸੀਂ ਜਵਾਬ ਦੇ ਦਿਓ ਕਿ ਤੁਹਾਡੀ ਜਿਹੜੀ ਕੀਤੀ ਹੋਈ ਸੇਵਾ ਹੈ ਕਿਸੇ ਅਰਥ ਨਹੀਂ ਲੱਗੀ। ਕਹਿੰਦੇ ਨੇ ਕਿਆ ਕਰੇ ਸਕੈ ਖਾਲਸਾ ਜਾਲਾ। ਹੁਣ ਸਾਰਾ ਜਿਹੜਾ ਖਾਲਸਾ ਹੈ, ਸਾਰਾ ਤੁਹਾਡਾ ਜਿਹੜਾ ਸਿੱਖ ਸਮਾਜ ਹੈ, ਉਹ ਕੀ ਕਰੇਗਾ ਸੱਚੇ ਪਾਤਸ਼ਾਹ? ਤੁਸੀਂ ਤੇ ਸਾਰਿਆਂ ਤੋਂ ਵੱਡਾ ਜਥੇਦਾਰ ਇਸ ਬੰਦੇ ਨੂੰ ਬਣਾ ਦਿੱਤਾ ਹੈ, ਇਸ ਕਰਕੇ ਸੱਚੇ ਪਾਤਸ਼ਾਹ ਤੁਸੀਂ ਇਹਨੂੰ ਤਲਵਾਰ ਦਿੱਤੀ ਹੈ, ਸਾਰਿਆਂ ਤੋਂ ਵੱਡਾ ਜਥੇਦਾਰ ਬਣਾਇਆ ਹੈ। ਹੁਣ ਖਾਲਸਾ ਕੀ ਕਰੇਗਾ? ਖਾਲਸਾ ਇਹਦੇ ਹੁਕਮਾਂ ਦੇ ਵਿੱਚ ਚੱਲੇਗਾ, ਜਿਵੇਂ ਕਵੇਗਾ ਉਵੇਂ ਹੋਵੇਗਾ। ਮੰਨੋ ਕਿ ਸਾਡੀ ਤੇ ਕੀਤੀ ਕਤਰੀ ਖੂਹ ਦੇ ਵਿੱਚ ਪੈ ਗਈ। ਧਰਮ ਸਿੰਘ ਨੇ ਤੇ ਦਇਆ ਸਿੰਘ ਨੇ ਇਸ ਤਰ੍ਹਾਂ ਅਰਜ਼ ਕੀਤੀ।
ਇਮ ਕਹਿ ਸਭ ਕੇ ਦ੍ਰਿਗ ਪਾਰ ਆਏ, ਰੁਦਤ ਅਧਕ ਔਰ ਚਿੰਤ ਉਪਾਏ।
ਕਵੀ ਜੀ ਲਿਖ ਰਹੇ ਨੇ ਕਿ ਇਸ ਤਰ੍ਹਾਂ ਦੀ ਅਰਜ਼ ਕਰਦਿਆਂ ਸਾਰ ਹੀ ਸਾਰਿਆਂ ਦੇ ਜਿਹੜੇ ਦ੍ਰਿਗ ਸੀ, ਸਾਰਿਆਂ ਦੀਆਂ ਜਿਹੜੀਆਂ ਅੱਖਾਂ ਸੀ ਉਹ ਨਮ ਹੋ ਗਈਆਂ, ਅਥਰੂਆਂ ਦੇ ਨਾਲ ਭਰ ਗਈਆਂ, ਤੇ ਮਨ ਨੂੰ ਬਹੁਤ ਜ਼ਿਆਦਾ ਰੋਣ ਲੱਗੇ, ਬਹੁਤ ਜ਼ਿਆਦਾ ਮਨ ਦੇ ਵਿੱਚ ਚਿੰਤਾ ਵੱਧ ਗਈ।
ਦਿਓ ਚਹਿਤ ਦੀ ਜੈ ਇਸ ਤੀਰ, ਖੜਗ ਖਾਲਸੇ ਕੇ ਰਹੇ ਤੀਰ।
ਕਹਿੰਦੇ ਨੇ ਸੱਚੇ ਪਾਤਸ਼ਾਹ ਜੇ ਕੁਝ ਬੰਦੇ ਨੂੰ ਦੇਣਾ ਹੀ ਹੈ ਤੇ ਸੱਚੇ ਪਾਤਸ਼ਾਹ ਤੁਸੀਂ ਆਪਣੇ ਤੀਰ ਦੇ ਦਿਓ, ਕਿਰਪਾ ਕਰੋ ਇਹ ਜਿਹੜੀ ਤਲਵਾਰ ਹੈ ਇਹ ਖਾਲਸੇ ਦੇ ਕੋਲ ਰਹਿਣ ਦਿਓ, ਆਪਣੇ ਤੀਰ ਬਖਸ਼ ਦਿਓ। ਜੇ ਤੁਸੀਂ ਰਿਜੇ ਹੋ ਤਲਵਾਰ ਅਸੀਂ ਇਹਨੂੰ ਕਦੇ ਵੀ ਲੈਣ ਨਹੀਂ ਦਿਆਂਗੇ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰਾਂ ਦੇ ਸਿੱਖਾਂ ਨੇ ਅਰਜ ਕੀਤੀ।
ਸਿਰੀ ਸਾਹਿਬ ਉਤਾਰ ਕੇ ਗਾਤਰੇ ਥੀ, ਗੋਰਾਂ ਬੰਦੇ ਦੇ ਤਾਈ ਬਖਸ਼ਾਇਆ ਜੀ। ਸਿੰਘ ਵੇਖ ਕੇ ਇਹ ਬੜੇ ਨਾਰਾਜ਼ ਹੋਏ, ਹੱਥ ਜੋੜੇ ਬਚਨ ਸੁਣਾਇਆ ਜੀ। ਸਾਡਾ ਹੱਕ ਕਿਉਂ ਇਸ ਨੂੰ ਦੇ ਦਿੱਤਾ, ਸਾਡਾ ਹੱਕ ਕਿਉਂ ਇਸ ਨੂੰ ਦੇ ਦਿੱਤਾ। ਇਹ ਕੀ ਪਾਣਾ ਵਰਤਾਇਆ ਜੀ, ਦੇਗ ਤੇਗ ਦੇ ਹੱਥ ਹੈ ਫਤਿਹ ਸਦਾ, ਤੁਸਾਂ ਆਪ ਸਤਿਗੁਰੂ ਲਿਖਾਇਆ ਜੀ। ਤੇਗ ਗਾਤਰੇ ਦੀ ਦਿੱਤੀ ਸਾਧ ਤਾਈ, ਤੇਗ ਗਾਤਰੇ ਦੀ ਦਿੱਤੀ ਸਾਧ ਤਾਈ, ਇਹ ਨਹੀਂ ਸਾਡੇ ਤਾਈ ਪਾਇਆ ਜੀ। ਸਾਡੇ ਪਾਸ ਦੱਸੋ ਬਾਕੀ ਕੀ ਰਿਹਾ, ਅਸਾਂ ਐਵੇਂ ਹੀ ਦੁੱਖ ਉਠਾਇਆ ਜੀ। ਤੇਗ ਪੰਥ ਦਾ ਹੱਕ ਹੈ ਪੰਥ ਲਵੇ, ਤੇਗ ਪੰਥ ਦਾ ਹੱਕ ਹੈ ਪੰਥ ਲਵੇ, ਇਹ ਆਖ ਕੇ ਤੇ ਰੌਲਾ ਪਾਇਆ ਜੀ। ਚੱਟ ਖੋ ਲਈ ਕਰਤਾਰ ਸਿੰਘਾ, ਇਹ ਗੁਰਾਂ ਨਿਸ਼ਚਾ ਅਜਮਾਇਆ ਜੀ।
ਬੰਦੇ ਤੋਂ ਤਲਵਾਰ ਖੋਲੀ, ਕਹਿੰਦੇ ਨੇ ਸਾਡਾ ਖਾਲਸੇ ਦਾ ਹੱਕ ਹੈ, ਇਹ ਕੋਈ ਹੋਰ ਨਹੀਂ ਲੈ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਤਲਵਾਰ ਅਸੀਂ ਨਹੀਂ ਦੇਣ ਦੇਣੀ, ਜੇ ਦੇਣਾ ਚਾਹੁੰਦੇ ਹੋ ਤੇ ਆਪਣੇ ਤੀਰ ਦੇ ਦਿਓ, ਇਹ ਖਾਲਸੇ ਦਾ ਹੱਕ ਹੈ ਤੇ ਖਾਲਸੇ ਦਾ ਹੱਕ ਖਾਲਸੇ ਨੂੰ ਹੀ ਮਿਲਣਾ ਚਾਹੀਦਾ।
ਸੁਣ ਪਿਖ ਕੇ ਗੁਰ ਕਿਰਪਾ ਉਪਾਈ, ਕਿਉਂ ਤੁਮ ਸੰਸੈ ਹਿਰਦੈ ਉਠਾਈ।
ਉਸ ਵੇਲੇ ਸਤਿਗੁਰਾਂ ਨੇ ਉਹਨਾਂ ਦੀਆਂ ਗੱਲਾਂ ਨੂੰ ਸੁਣਿਆ ਵੀ ਤੇ ਉਹਨਾਂ ਦੀ ਕੀਤੀ ਹੋਈ ਹਰਕਤ ਨੂੰ ਦੇਖਿਆ ਵੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਵੇਲੇ ਕਿਰਪਾ ਕਰ ਰਹੇ ਨੇ, ਕਹਿੰਦੇ ਨੇ ਕਿਉਂ ਤੁਮ ਸੰਸੈ ਹਿਰਦੈ ਉਠਾਈ। ਇਹ ਖਾਲਸਾ ਜੀ ਤੁਸੀਂ ਕਿਉਂ ਮਨ ਦੇ ਵਿੱਚ ਆਪਣੀ ਸ਼ੰਕਾ ਨੂੰ ਪੈਦਾ ਕਰ ਰਹੇ ਹੋ?
ਕਹਿੰਦੇ ਨੇ ਜਾਣੋ ਹਿਰਦੈ ਕਮਾਇਕ ਮੇਰਾ, ਭੋਗੇ ਪੁੱਤਰ ਖਾਲਸਾ ਮੇਰਾ।
ਗੁਰੂ ਜੀ ਕਹਿੰਦੇ ਨੇ ਇਹ ਜੋ ਬੰਦਾ ਬਹਾਦਰ ਹੈ ਨਾ, ਮਾਨੋ ਕਮਾਇਕ ਮੇਰਾ, ਭਾਵ ਕਿ ਹਿਰਦੇ ਵਿੱਚ ਜਾਣ ਲਓ ਕਿ ਇੱਕ ਮੇਰਾ ਕਰਿੰਦਾ ਹੈ, ਕੰਮ ਕਰਨ ਵਾਲਾ ਹੈ, ਬਾਕੀ ਜਿਹੜਾ ਰਾਜ ਹੈ ਨਾ ਉਹ ਤੇ ਖਾਲਸੇ ਨੇ ਭੋਗਣਾ ਹੈ, ਆਏ ਤੇ ਕੰਮ ਕਰਨ ਵਾਲਾ ਇੱਕ ਸਾਡਾ ਬੰਦਾ ਹੈ, ਤੁਸੀਂ ਕਿਉਂ ਚਿੰਤਾ ਕਰ ਰਹੇ ਹੋ।
ਰਿਪ ਕੰਟਕ ਇਹ ਬੀਨ ਮਿਟਾਵੇ, ਵਿਚਰਤ ਸਿੰਘ ਅਨਕ ਸੁਖ ਪਾਵੇ।
ਗੁਰੂ ਜੀ ਕਹਿੰਦੇ ਨੇ ਸਾਡਾ ਇੱਕ ਕਰਿੰਦਾ ਹੈ, ਸਾਡੇ ਕੰਮ ਸਵਾਰਨ ਵਾਲਾ ਹੈ, ਤੁਹਾਡੇ ਤੇ ਮੇਰੇ ਸਾਰਿਆਂ ਦੇ ਵੈਰੀਆਂ ਨੂੰ ਮਾਰ ਦੇਵੇਗਾ। ਤੇ ਗੁਰੂ ਜੀ ਕਹਿੰਦੇ ਨੇ ਸਿੰਘ ਅਨਕ ਸੁਖ ਪਾਵੇ, ਤੁਸੀਂ ਜਿਹੜੇ ਮੇਰੇ ਬਾਕੀ ਦੇ ਖਾਲਸੇ ਸਿੰਘ ਹੋਣਾ ਇਹ ਤੇ ਬਹੁਤੇ ਸਾਰੇ ਸੁਖ ਲਵੋਗੇ।
ਰਾਜ ਦੇਸ਼ ਕੋ ਐ ਤੁਮਾਰੋ, ਸੋ ਨਹੀਂ ਟਾਰੇ ਕਿਸੂ ਤੇ ਟਾਰੋ।
ਗੁਰੂ ਜੀ ਨੇ ਆਖਿਆ ਕਿ ਮੇਰੇ ਖਾਲਸੇ ਦੇ ਹੱਥ ਦੇ ਵਿੱਚ ਰਾਜ ਹੋਵੇਗਾ, ਸਾਰਾ ਦੇਸ਼ ਹੋਵੇਗਾ, ਇਹ ਤੇ ਮੈਂ ਤੁਹਾਨੂੰ ਪਹਿਲਾਂ ਕਹਿ ਦਿੱਤਾ ਹੈ। ਇਸ ਕਰਕੇ ਗੁਰੂ ਜੀ ਕਹਿੰਦੇ ਨੇ ਰਾਜ ਦੇਸ਼ ਤੁਹਾਡਾ ਹੱਕ ਹੈ, ਉਹ ਕਿਸੇ ਦੇ ਵੀ ਟਾਲਿਆ ਨਹੀਂ ਟਲ ਸਕਦਾ। ਗੁਰੂ ਜੀ ਕਹਿੰਦੇ ਨੇ ਅਸੀਂ ਤੇ ਇਹਨੂੰ ਕੰਮ ਕਰਨ ਦੇ ਵਾਸਤੇ ਇਹਦੀ ਇੱਕ ਡਿਊਟੀ ਲਾਈ ਹੈ, ਬਾਕੀ ਰਾਜ ਭਾਗ ਤੇ ਤੁਹਾਡੇ ਹੱਥਾਂ ਦੇ ਵਿੱਚ ਹੀ ਰਹੇਗਾ।
ਇਹ ਚਿੰਤਾ ਤੁਮ ਦੇਹੋ ਮਿਟਾਈ, ਰਾਜ ਤੇਜ ਤੁਮ ਤੇ ਨਹੀਂ ਜਾਈ।
ਸਤਿਗੁਰਾਂ ਨੇ ਬਚਨ ਕੀਤਾ ਕਿ ਇਹ ਚਿੰਤਾ ਨੂੰ ਦਿਲ ਦੇ ਵਿੱਚੋਂ ਬਿਲਕੁਲ ਕੱਢ ਦਿਓ ਕਿ ਤੁਹਾਡੇ ਕੋਲੋਂ ਰਾਜ ਭਾਗ ਖਤਮ ਹੋ ਜਾਏਗਾ। ਗੁਰੂ ਜੀ ਕਹਿੰਦੇ ਨੇ ਜੇ ਅਸੀਂ ਇਸ ਨੂੰ ਖਾਲਸੇ ਦਾ ਮੋਹਰੀ ਜਥੇਦਾਰ ਬਣਾ ਰਹੇ ਹਾਂ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਜੋ ਬੰਦਾ ਆਖੇਗਾ ਸੋ ਹੀ ਤੁਹਾਨੂੰ ਕਰਨਾ ਪਵੇਗਾ। ਗੁਰੂ ਜੀ ਕਹਿੰਦੇ ਨੇ ਰਾਜ ਭਾਗ ਤੁਹਾਡਾ ਹੋਵੇਗਾ, ਇਹ ਸਾਡਾ ਇੱਕ ਕੰਮ ਕਰਨ ਵਾਲਾ ਕਰਿੰਦਾ ਹੈ, ਅਸੀਂ ਇਹਨੂੰ ਤਾਂ ਜਥੇਦਾਰ ਥਾਪਿਆ ਤੇ ਤਾਂ ਤਲਵਾਰ ਦਿੱਤੀ।
ਹਰਖ ਧਰੋ ਚਿੰਤ ਚਾਹਤ ਜੈਸੇ, ਬੰਦੇ ਕੋ ਬਖਸ਼ੇ ਸਰ ਤੈਸੇ।
ਗੁਰੂ ਜੀ ਕਹਿੰਦੇ ਨੇ ਜੇ ਖਾਲਸਾ ਇਸ ਚੀਜ਼ ਨੂੰ ਪ੍ਰਵਾਨ ਨਹੀਂ ਕਰਦਾ ਕਿ ਅਸੀਂ ਆਪਣੀ ਤਲਵਾਰ ਬੰਦੇ ਨੂੰ ਦਈਏ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੇਰਾ ਖਾਲਸਾ ਖੁਸ਼ ਰਹਿਣਾ ਚਾਹੀਦਾ ਹੈ, ਬੰਦੇ ਕੋ ਬਖਸ਼ੇ ਸਰ ਤੈਸੇ। ਜੇ ਤੁਸੀਂ ਕਹਿੰਦੇ ਹੋ ਬੰਦੇ ਨੂੰ ਤੀਰ ਦੇ ਦਿਓ ਤੇ ਗੁਰੂ ਜੀ ਕਹਿੰਦੇ ਨੇ ਤੁਸੀਂ ਖੁਸ਼ ਹੋਣੇ ਚਾਹੀਦੇ ਹੋ, ਮੈਂ ਬੰਦੇ ਨੂੰ ਤਲਵਾਰ ਨਹੀਂ ਦਿੰਦਾ, ਮੈਂ ਤੀਰ ਦੇ ਦਾਂਗਾ।
ਇਮ ਕਹਿ ਗਰੇ ਖੜਗ ਕੋ ਤਾਰਾ, ਸਿੰਘਣ ਕੋ ਸਤਕਾਰ ਬਠਾਰਾ।
ਗੁਰੂ ਜੀ ਨੇ ਸਿੰਘਾਂ ਨੂੰ ਸਤਕਾਰ ਦੇ ਨਾਲ ਬਿਠਾ ਰਿਹਾ ਜਿਹੜੇ ਕਿ ਇਸ ਗੱਲ ਦਾ ਵਿਰੋਧ ਕਰ ਰਹੇ ਸਨ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਤਲਵਾਰ ਫਿਰ ਤੋਂ ਆਪਣੇ ਗਾਤਰੇ ਪਹਿਨ ਲਈ।
ਬੇਚਨ ਖੰਗ ਤੇ ਪਾਂਚੋਂ ਤੀਰ, ਦੇਤ ਪਏ ਬੰਦੇ ਕੋ ਤੀਰ।
ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੱਥੇ ਦੇ ਵਿੱਚੋਂ ਪੰਜ ਤੀਰ ਕੱਢ ਕੇ ਉਸ ਬੰਦੇ ਨੂੰ ਦੇ ਦਿੱਤੇ।
ਸ੍ਰੀ ਮੁਖ ਕਹਿਓ ਜਤੀ ਰਹਿ ਜਾਵਦ, ਰਹਿ ਤੇਜ ਤੇਰੋ ਵਦ ਤਾਵਦ।
ਸਤਿਗੁਰਾਂ ਨੇ ਪੰਜ ਤੀਰ ਬੰਦੇ ਨੂੰ ਬਖਸ਼ੇ ਨੇ, ਤੇ ਉਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੰਦੇ ਨੂੰ ਕੁਝ ਹਦਾਇਤਾਂ ਕਰ ਰਹੇ ਨੇ, ਕੁਝ ਸਿੱਖਿਆ ਦੇ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੰਦੇ ਨੂੰ ਆਖਿਆ ਕਿ ਜਤੀ ਰਹਿ ਜਾਵਦ, ਜਿੰਨਾ ਚਿਰ ਤੱਕ ਜਤੀ ਰਵੇਗਾ ਭਾਵ ਬ੍ਰਹਮਚਾਰੀ ਰਵੇਗਾ, ਰਹਿ ਤੇਜ ਤੇਰੋ ਵਧ ਤਾਵਦ, ਉਨਾ ਚਿਰ ਤੱਕ ਤੇਰਾ ਜਿਹੜਾ ਤੇਜ ਪ੍ਰਤਾਪ ਹੈ ਉਹ ਵਧਦਾ ਜਾਏਗਾ, ਕਦੇ ਘਟੇਗਾ ਨਹੀਂ।
ਬ੍ਰਹਮਚਾਰਜ ਤੇ ਮੁਖ ਨਹੀਂ ਮੁਰੈ, ਬ੍ਰਹਮਚਾਰਜ ਤੇ ਰਿਪ ਨਹੀਂ ਅਰੈ।
ਗੁਰੂ ਜੀ ਕਹਿੰਦੇ ਨੇ ਬ੍ਰਹਮਚਾਰੀ ਤੋਂ ਜਿੰਨਾ ਚਿਰ ਮੂੰਹ ਨਹੀਂ ਮੁੜੇਗਾ ਉਨਾ ਚਿਰ ਤੱਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੇਜ ਬਹੁਤਾ ਰਵੇਗਾ, ਤੇ ਬ੍ਰਹਮਚਾਰੀ ਦੇ ਅੱਗੇ ਤੇਰੇ ਜਿਹੜੇ ਵੈਰੀ ਨੇ ਉਹ ਕਦੇ ਵੀ ਠਹਿਰ ਨਹੀਂ ਸਕਣਗੇ।
ਬ੍ਰਹਮਚਾਰਜ ਤੇਜ ਸਵਾਇਆ, ਬ੍ਰਹਮਚਾਰਜ ਤੇ ਸਭ ਕਿਛ ਪਾਇਆ।
ਬ੍ਰਹਮਚਾਰੀ ਰਹਿਣ ਦੇ ਨਾਲ ਭਾਵ ਕੇ ਵਿਆਹ ਨਾ ਕਰਵਾਉਣ ਦੇ ਨਾਲ, ਗ੍ਰਸਤੀ ਨਾ ਹੋਣ ਦੇ ਨਾਲ, ਗੁਰੂ ਜੀ ਕਹਿੰਦੇ ਨੇ ਤੇਰਾ ਜਿਹੜਾ ਤੇਜ ਹੈ ਉਹ ਦਿਨ ਪ੍ਰਤੀ ਦਿਨ ਸਵਾਇਆ ਹੋਵੇਗਾ, ਵਧਦਾ ਜਾਵੇਗਾ, ਤੇ ਬ੍ਰਹਮਚਾਰੀ ਰਹਿਣ ਦੇ ਨਾਲ ਸਾਰੀਆਂ ਹੀ ਜਿੱਤਾਂ ਦੀ ਤੂੰ ਪ੍ਰਾਪਤੀ ਕਰੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੰਜ ਆਖਿਆ। ਕਹਿੰਦੇ ਨੇ ਬੰਦਾ ਪਾਇਓ ਜੇ ਬੰਦੀ ਵਿਆਹ ਹੈ ਤਾਵੇਨ ਸਰਨ ਤੇਜ ਕੱਟ ਜਾ ਹੈ। ਗੁਰੂ ਜੀ ਕਹਿੰਦੇ ਨੇ ਹੇ ਬੰਦਿਆ ਤੂੰ ਬੰਦਾ ਹੈ, ਇਸ ਕਰਕੇ ਜੇਕਰ ਕਦੇ ਭੁੱਲ ਕੇ ਤੂੰ ਬੰਦੀ ਨੂੰ ਵਿਆਹ ਲਿਆ, ਭਾਵ ਕੇ ਬੰਦਾ ਹੋ ਕੇ ਜੇ ਬੰਦੀ ਇਸਤਰੀ ਨੂੰ ਵਿਆਹ ਲਵੇਗਾ ਤਾਵੇਨ ਸਰਨ ਕੋ ਤੇਜ ਕੱਟ ਜਾਵੇ, ਤੇ ਫੇਰ ਜਦੋਂ ਤੂੰ ਵਿਆਹ ਕਰਾ ਲਏਗਾ ਬੰਦਿਆ ਫੇਰ ਜਿਹੜੇ ਅਸੀਂ ਤੈਨੂੰ ਪੰਜ ਤੀਰ ਬਖਸ਼ੇ ਨੇ ਨਾ ਇਹਨਾਂ ਦਾ ਤੇਜ ਫਿੱਕਾ ਪੈ ਜਾਏਗਾ ਘੱਟ ਜਾਏਗਾ। ਜਮਨਾ ਪਾਰ ਜਾਏ ਸਭ ਠੋਰਾ ਹਨੋ ਦੁਸ਼ਟ ਕਾਲੋ ਬਡ ਰੌਰਾ। ਕਹਿੰਦੇ ਨੇ ਬੰਦਿਆ ਜਮਨਾ ਤੋਂ ਪਾਰ ਜਾ ਕੇ ਜਿਹੜੀ ਜਗ੍ਹਾ ਹੈ ਉਥੇ ਦੁਸ਼ਟ ਰਹਿੰਦੇ ਨੇ, ਉਹਨਾਂ ਦੇ ਨਾਲ ਤੂੰ ਵੱਡੇ ਯੰਗ ਕਰਨੇ ਨੇ, ਸੰਗਰਾਮ ਕਰਨੇ ਨੇ, ਮਾਨੋ ਕਿ ਉਹਨਾਂ ਦੇ ਵਿੱਚ ਰੌਲਾ ਮਚਾ ਦੇਣਾ।
ਪਰੇ ਬੂੜੀਏ ਥੇ ਕੁਝ ਜਾਏ ਥੇਰੋ ਹੇਰ ਕੋਈ ਉੱਚੀ ਥਾਏ।
ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਬੂੜੀਏ ਪਿੰਡ ਤੋਂ ਪਰੇ ਕੁਝ ਉੱਚੀ ਜਗ੍ਹਾ ਜਾ ਕੇ ਉਸ ਜਗ੍ਹਾ ਤੇ ਹੇ ਬੰਦੇ ਤੂੰ ਡੇਰਾ ਲਾਉਣਾ ਹੈ।
ਪਠੈ ਹੁਕਮ ਨਾਮਾ ਹਮ ਪਾਛੇ ਮਿਲੈ ਸਿੰਘ ਪੰਚੋ ਜਬ ਆਛੇ।
ਗੁਰੂ ਜੀ ਕਹਿੰਦੇ ਨੇ ਉਸ ਵੇਲੇ ਸਾਡਾ ਇੱਕ ਲਿਖਿਆ ਹੋਇਆ ਹੁਕਮਨਾਮਾ ਤੇਰੇ ਪਿੱਛੇ ਜਾਵੇਗਾ ਤੇ ਪੰਜ ਸਿੰਘ ਤੈਨੂੰ ਉਸ ਵੇਲੇ ਆਣ ਕੇ ਮਿਲਣਗੇ।
ਤਬ ਲੂਟਣ ਲਾਗੋ ਸਭ ਦੇਸ਼ਾ ਹਥੋ ਜੇ ਲੜਨੇ ਆਏ ਵਸ਼ੇਸ਼ਾ।
ਗੁਰੂ ਜੀ ਨੇ ਹੁਕਮ ਦਿੱਤਾ ਕਿ ਉਸ ਵੇਲੇ ਤੂੰ ਮੁਸਲਮਾਨਾਂ ਦੇ ਜਿਹੜੇ ਪਿੰਡ ਨੇ ਨਗਰ ਨੇ ਉਹਨਾਂ ਨੂੰ ਲੁੱਟਣਾ ਹੈ ਤੇ ਜਿਹੜੇ ਵੈਰੀ ਨੇ ਉਹਨਾਂ ਨੂੰ ਮਾਰਨਾ ਹੈ, ਵਿਸ਼ੇਸ਼ ਰੂਪ ਦੇ ਵਿੱਚ ਜੰਗ ਕਰਨਾ।
ਪ੍ਰਥਮ ਦੌਰ ਜਿਸ ਠੌਰ ਸਡੌਰਾ ਕਰੋ ਕਤਲ ਕਾਲੋ ਬਡ ਰੌਰਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਸਾਰਿਆਂ ਤੋਂ ਪਹਿਲਾਂ ਜਿਹੜਾ ਸਡੌਰਾ ਨਗਰ ਹੈ ਉਸ ਦੇ ਵਿੱਚ ਜਾਣਾ ਹੈ ਤੇ ਸਾਰਿਆਂ ਤੋਂ ਪਹਿਲਾਂ ਉਥੋਂ ਦੇ ਰਹਿਣ ਵਾਲੇ ਜਿਹੜੇ ਲੋਕ ਨੇ ਮੁਸਲਮਾਨ ਨੇ ਉਹਨਾਂ ਨੂੰ ਕਤਲ ਕਰ ਦੇਣਾ, ਵੱਡਾ ਜੰਗ ਕਰਨਾ ਸਡੌਰੇ ਦੇ ਵਿੱਚ।
ਤੁਰ ਕਣ ਕੇ ਪੁਰ ਸਭ ਤੁਮ ਮਾਰੋ ਲੂਟ ਕੂਟ ਕਰ ਦੁਸ਼ਟ ਸੰਘਾਰੋ।
ਤੁਰਕਾਂ ਦੀਆਂ ਜਿਹੜੀਆਂ ਪੁਰੀਆਂ ਨੇ ਜਿਹੜੇ ਨਗਰ ਨੇ ਉਹਨਾਂ ਸਾਰਿਆਂ ਤੇ ਮਾਰ ਕਰਨੀ ਹੈ, ਉਹਨਾਂ ਨੂੰ ਲੁੱਟਣਾ ਹੈ ਤੇ ਮਾਰਨਾ ਹੈ ਤੇ ਦੁਸ਼ਟਾਂ ਦਾ ਸੰਘਾਰ ਕਰਨਾ ਹੈ।
ਜਬ ਦਲ ਵਧੈ ਸਿਰੰਦ ਸਿਰਾਵੋ ਤਹਾਂ ਵਜ਼ੀਦ ਖਾਨ ਸਿਰ ਦਾਰੋ।
ਉਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਿ ਜਦੋਂ ਤੇਰਾ ਦਲ ਵਧ ਜਾਏਗਾ, ਜਦੋਂ ਤੇਰੀ ਫੌਜ ਵਧ ਜਾਏਗੀ, ਉਸ ਤੋਂ ਬਾਅਦ ਆਪਣੀ ਵੱਡੀ ਫੌਜ ਨੂੰ ਲੈ ਕੇ ਤੂੰ ਸਰਹੰਦ ਦੇ ਵਿੱਚ ਚਲਿਆ ਜਾਵੀਂ। ਗੁਰੂ ਜੀ ਕਹਿੰਦੇ ਨੇ ਉੱਥੇ ਇੱਕ ਸੂਬਾ ਰਹਿੰਦਾ ਹੈ ਵਜ਼ੀਰ ਖਾਂ ਜਿਹੜਾ ਬਹੁਤ ਵੱਡਾ ਸਰਦਾਰ ਹੈ।
ਸਾਹਿਬ ਜ਼ਾਦੇ ਜਿਨ ਮਰਵਾਏ ਲਰਤ ਆਪ ਲਿਓ ਤਿਸਕੋ ਕਾਏ।
ਗੁਰੂ ਜੀ ਕਹਿੰਦੇ ਨੇ ਸਰਹੰਦ ਦੇ ਸੂਬੇ ਵਜ਼ੀਰ ਖਾਂ ਨੇ ਸਾਡੇ ਜਿਹੜੇ ਛੋਟੇ ਸਾਹਿਬਜ਼ਾਦੇ ਨੇ ਉਹਨਾਂ ਨੂੰ ਸ਼ਹੀਦ ਕੀਤਾ ਸੀ, ਮਰਵਾਇਆ ਸੀ, ਇਸ ਕਰਕੇ ਗੁਰੂ ਜੀ ਕਹਿੰਦੇ ਨੇ ਉਸ ਸੂਬੇ ਦੇ ਨਾਲ ਤੂੰ ਆਪ ਲੜਨਾ ਹੈ ਤੇ ਉਸ ਨੂੰ ਵੀ ਮਾਰ ਦੇਣਾ।
ਨਿਜ ਕਰ ਤੇ ਸਿਰ ਛੇਦਨ ਕਰੋ ਪੁਰ ਸਰੰਦ ਬੇਧਵੰਸ ਪ੍ਰਹਰੋ।
ਗੁਰੂ ਜੀ ਕਹਿੰਦੇ ਨੇ ਇੱਕ ਗੱਲ ਨੂੰ ਯਾਦ ਰੱਖ ਕਿ ਜਿਹੜਾ ਸਰੰਦ ਦਾ ਸੂਬਾ ਹੈ ਉਸ ਨੂੰ ਤੂੰ ਆਪਣੇ ਹੱਥਾਂ ਦੇ ਨਾਲ ਮਾਰਨਾ ਹੈ, ਆਪਣੇ ਹੱਥਾਂ ਦੇ ਨਾਲ ਤੂੰ ਉਹਦਾ ਸਿਰ ਵੱਢ ਦੇਣਾ ਹੈ। ਇਸ ਤਰੀਕੇ ਦੇ ਨਾਲ ਉਹ ਜੋ ਸਰੰਦ ਨਗਰੀ ਹੈ ਜਿਹੜੀ ਬੜੀ ਵਸਦੀ ਹੈ, ਗੁਰੂ ਜੀ ਕਹਿੰਦੇ ਨੇ ਉਸ ਨੂੰ ਮਾਰ ਕੇ ਤੂੰ ਨਾਸ ਕਰ ਦੇਣਾ।
ਸਾਧੂ ਮੂਲਾ ਹੈ ਜਿਸ ਨਾਮ ਬਸੇ ਨਾ ਲੂਟੋ ਨਗਰ ਸੁਨਾਮ।
ਗੁਰੂ ਜੀ ਕਹਿੰਦੇ ਨੇ ਸੁਨਾਮ ਦੀ ਜਿਹੜੀ ਨਗਰੀ ਹੈ, ਸੁਨਾਮ ਨਗਰ ਜੋ ਰਿਆਸਤ ਪਟਿਆਲਾ ਦੇ ਵਿੱਚ ਹੈ ਉਹਦੇ ਬਾਰੇ ਸਤਿਗੁਰੂ ਜੀ ਕਹਿ ਰਹੇ ਨੇ
ਸਾਧੂ ਮੂਲਾ ਹੈ ਜਿਸ ਨਾਮੂ।
ਕਹਿੰਦੇ ਨੇ ਉਸ ਨਗਰੀ ਦੇ ਵਿੱਚ ਇੱਕ ਸਾਧੂ ਮੂਲਾ ਨਾਂ ਦਾ ਰਹਿੰਦਾ ਹੈ, ਕਹਿੰਦਾ ਹੈ ਬਸੇ ਨਾ ਲੂਟੋ। ਜਿਹੜਾ ਮੂਲਾ ਨਾਂ ਦਾ ਸਾਧੂ ਰਹਿੰਦਾ ਹੈ ਉਹਨੂੰ ਵਸਦਾ ਰਹਿਣ ਦੇਣਾ, ਉਹਨੂੰ ਨਹੀਂ ਛੇੜਨਾ, ਉਹਨੂੰ ਕੁਝ ਨਹੀਂ ਕਹਿਣਾ, ਨਹੀਂ ਲੁੱਟਣਾ। ਅਪਰ ਦੇਸ਼ ਮੈਂ ਕਾਲੋ ਰੌਰਾ ਲੂਟ ਕੂਟ ਲੀ ਜੈ ਸਭ ਠੌਰਾ। ਗੁਰੂ ਜੀ ਕਹਿੰਦੇ ਨੇ ਬਾਕੀ ਜਿੰਨਾ ਵੀ ਇਲਾਕਾ ਹੈ ਉਸ ਦੇ ਵਿੱਚ ਤੁਸੀਂ ਆਪਣਾ ਜ਼ੋਰ ਪਾਉਣਾ ਹੈ, ਰੌਲਾ ਮਚਾਉਣਾ ਹੈ ਤੇ ਲੁੱਟ ਲੈਣਾ ਹੈ, ਸਾਰੀਆਂ ਹੀ ਜਗ੍ਹਾ ਤੋਂ ਤੁਰਕਣ।
ਪੁਨੈ ਪਹਾੜਨ ਵਿਖੇ ਪਰਵੇਸ਼ੋ ਰਾਜੇ ਰਾਣੇ ਰਾਵ ਬਸ਼ੇਸ਼ੋ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਪੰਜਾਬ ਦੇ ਇਲਾਕੇ ਦੇ ਵਿੱਚ ਵਿਚਰ ਕੇ ਉਸ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਪਹਾੜਾਂ ਦੇ ਵਿੱਚ ਚਲਿਆ ਜਾਵੀਂ ਤੇ ਪਹਾੜਾਂ ਦੇ ਵਿੱਚ ਜਿਹੜੇ ਰਹਿਣ ਵਾਲੇ ਰਾਜੇ ਰਾਣੇ ਨੇ ਉਹਨਾਂ ਨੂੰ ਵੀ ਜਾ ਕੇ ਤ੍ਰਾਸ ਦੇਣਾ।
ਗਨ ਮੀਏ ਵਿਦਵੰਸ ਕਰਕੇ ਸਭ ਤਾਰਨ ਕੇ ਵਿਖੇ ਵਿਚਰ ਕੇ।
ਗੁਰੂ ਜੀ ਕਹਿੰਦੇ ਨੇ ਜਿੰਨੇ ਵੀ ਪਹਾੜੀ ਰਾਜੇ ਨੇ ਵੱਡੇ ਵੱਡੇ ਰਾਣੇ ਤੇ ਮੀਏ, ਗੁਰੂ ਜੀ ਕਹਿੰਦੇ ਨੇ ਉਹਨਾਂ ਸਾਰਿਆਂ ਦਾ ਵੀ ਨਾਸ ਕਰਨਾ ਹੈ। ਸਭ ਤਾਰਨ ਕੇ ਵਿਖੇ ਵਿਚਰ ਕੇ, ਸਾਰੀਆਂ ਹੀ ਜਿਹੜੀਆਂ ਧਾਰਾਵਾਂ ਨੇ ਪਹਾੜਾਂ ਦੇ ਵਿੱਚ ਉਹਨਾਂ ਦਾ ਨਾਸ ਕਰਨਾ ਹੈ। ਪਹਾੜਾਂ ਦੇ ਵਿੱਚ ਉਸ ਵੇਲੇ 22 ਧਾਰਾਵਾਂ ਸਨ, ਇਸੇ ਕਰਕੇ 22 ਹੀ ਧਾਰ ਦੇ ਜਿਹੜੇ ਰਾਜੇ ਸੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਲ ਬਾਰ ਬਾਰ ਯੁੱਧ ਕਰਦੇ ਸੀ। ਗੁਰੂ ਜੀ ਕਹਿ ਰਹੇ ਨੇ ਪਹਾੜਾਂ ਦੀਆਂ ਜਿਹੜੀਆਂ ਧਾਰਾਵਾਂ ਨੇ ਉਹਨਾਂ ਦੇ ਵਿੱਚ ਜਿਹੜੇ ਰਾਜੇ ਵਸਦੇ ਨੇ ਉਹਨਾਂ ਦਾ ਨਾਸ ਕਰਨਾ ਹੈ। ਧਾਰਾਵਾਂ ਤੋਂ ਭਾਵ ਹੁੰਦਾ ਹੈ ਨਦੀਆਂ ਵਹਿਣ ਵਾਲੀਆਂ, ਉਸ ਵੇਲੇ ਇਸ ਤਰ੍ਹਾਂ ਦੀਆਂ 22 ਨਦੀਆਂ ਸਨ ਤੇ 22 ਹੀ ਉੱਥੋਂ ਦੇ ਜਿਹੜੇ ਰਾਜੇ ਸੀ ਉਹ 22 ਧਾਰ ਦੇ ਰਾਜੇ ਅਖਵਾਏ। ਸੋ ਮੈਂ ਸਿਰਫ ਫਰਜ਼ ਕਰ ਰਿਹਾ ਸੀ ਕਿ ਗੁਰੂ ਜੀ ਕਹਿੰਦੇ ਨੇ ਪਹਾੜਾਂ 'ਚ ਤੂੰ ਜਾਣਾ ਹੈ ਤੇ ਰਾਜਿਆਂ ਦਾ ਨਾਸ ਕਰਨਾ ਹੈ।
ਖੋਜ ਖੋਜ ਦਰੋਹੀ ਗੁਰ ਕਰਕੇ ਅੰਤਕ ਧਾਮ ਪਠਾਵਣ ਕਰਕੇ।
ਗੁਰੂ ਜੀ ਕਹਿੰਦੇ ਨੇ ਖੋਜ ਖੋਜ ਕੇ ਲੱਭ ਲੱਭ ਕੇ ਗੁਰੂ ਘਰ ਦੇ ਜਿਹੜੇ ਧਰੋਹੀ ਨੇ ਉਹਨਾਂ ਦੇ ਘਰ ਜਾਣਾ ਹੈ ਤੇ ਗੁਰੂ ਜੀ ਕਹਿੰਦੇ ਨੇ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਜਮਾਂ ਦੇ ਘਰ ਦੇ ਵਿੱਚ ਪਹੁੰਚਾ ਦੇਣਾ ਹੈ, ਭਾਵ ਮਾਰ ਦੇਣਾ।
ਲੇਹੋ ਬਦਲਾ ਜਿਮ ਜਾਣੇ ਦੇਸ਼ ਜਹ ਕਹ ਤੂਮ ਮਚਾਏ ਵਸ਼ੇਸ਼।
ਗੁਰੂ ਜੀ ਕਹਿੰਦੇ ਨੇ ਇਸ ਤਰ੍ਹਾਂ ਦਾ ਤੂੰ ਜਾ ਕੇ ਬਦਲਾ ਲੈਣਾ ਕਿ ਮਨ ਨੂੰ ਲੋਕ ਯਾਦ ਕਰਨ ਕਿ ਕਿਸੇ ਬੰਦੇ ਨੇ ਸਤਿਗੁਰਾਂ ਦੇ ਬੰਦੇ ਨੇ ਆਣ ਕੇ ਬਦਲਾ ਲਿਆ ਸੀ। ਗੁਰੂ ਜੀ ਕਹਿੰਦੇ ਨੇ ਜਾ ਜਾ ਕੇ ਉਹਨਾਂ ਇਲਾਕਿਆਂ ਦੇ ਵਿੱਚ ਧੁੰਮ ਮਚਾ ਲੇ।
ਬੁੱਧੂ ਸ਼ਾਹ ਅਦਕ ਦਰਵੇਸ਼ ਹਮ ਸੋ ਮੇਲ ਕਰਿਓ ਸ਼ੁਭ ਵੇਸ਼।
ਗੁਰੂ ਜੀ ਕਹਿੰਦੇ ਨੇ ਹੇ ਬੰਦੇ, ਇੱਕ ਬੁੱਧੂ ਸ਼ਾਹ ਨਾਂ ਦਾ ਫਕੀਰ ਹੋਇਆ, ਬੜਾ ਵੱਡਾ ਦਰਵੇਸ਼ ਹੋਇਆ। ਗੁਰੂ ਜੀ ਕਹਿੰਦੇ ਨੇ ਸਾਡੇ ਨਾਲ ਉਹ ਬੜਾ ਚਿਰ ਮਿਲਿਆ ਰਿਹਾ ਤੇ ਗੁਰੂ ਜੀ ਕਹਿੰਦੇ ਨੇ ਉਹ ਬੜਾ ਵੱਡਾ ਦਰਵੇਸ਼ ਸੀ।
ਬਸਤ ਹੁਤੋ ਵਿੱਚ ਸ਼ਹਿਰ ਸਡੌਰੇ ਮਿਲਿਓ ਪਾਵਟਾ ਮੈਂ ਰਣ ਠੌਰੇ।
ਗੁਰੂ ਜੀ ਕਹਿੰਦੇ ਨੇ ਪੀਰ ਬੁੱਧੂ ਸ਼ਾਹ ਰਹਿੰਦਾ ਸੀ ਸਡੌਰੇ ਨਗਰ ਦੇ ਵਿੱਚ ਤੇ ਗੁਰੂ ਜੀ ਕਹਿੰਦੇ ਨੇ ਪਾਉਂਟਾ ਸਾਹਿਬ ਵਿਖੇ ਜਦੋਂ ਜੰਗ ਹੋਇਆ ਸੀ ਤੇ ਗੁਰੂ ਜੀ ਕਹਿੰਦੇ ਨੇ ਉਹ ਸਾਨੂੰ ਆਣ ਕੇ ਮਿਲਿਆ ਸੀ ਆਪਣੇ ਸਾਰੇ ਮੁਰੀਦਾਂ ਨੂੰ ਨਾਲ ਲੈ ਕੇ।
ਨਰ ਗਣ ਲੇ ਕਰ ਲੁੱਟਿਓ ਕਨੇਰੇ ਵਿਜੈ ਲਈ ਰੇ ਪਹਾਤੇ ਬੜੇਰੇ।
ਗੁਰੂ ਜੀ ਕਹਿੰਦੇ ਨੇ ਪੀਰ ਬੁੱਧੂ ਸ਼ਾਹ ਆਪਣੇ ਸਾਰਿਆਂ ਮੁਰੀਦਾਂ ਨੂੰ ਨਾਲ ਲੈ ਕੇ ਪਾਉਂਟੇ ਸਾਹਿਬ ਦੇ ਜੰਗ ਦੇ ਵਿੱਚ ਸਾਡੇ ਨਾਲ ਆਣ ਕੇ ਮਿਲਿਆ ਸੀ ਤੇ ਵੈਰੀਆਂ ਦਾ ਉਸਨੇ ਬਹੁਤ ਸਾਰਾ ਨਾਸ ਕੀਤਾ ਸੀ। ਇਸ ਤਰੀਕੇ ਦੇ ਨਾਲ ਗੁਰੂ ਜੀ ਕਹਿੰਦੇ ਨੇ ਵੈਰੀਆਂ ਨੂੰ ਮਾਰ ਕੇ ਅਸੀਂ ਜਿੱਤ ਦੀ ਪ੍ਰਾਪਤੀ ਕੀਤੀ ਸੀ ਉਸ ਪੀਰ ਦੀ ਸਹਾਇਤਾ ਦੇ ਨਾਲ।
ਕਿਸ ਕੇ ਸਾਥ ਬਾਦ ਕਰ ਪਾਰੇ ਤੁਰ ਕੇ ਸ਼ਵਰ ਕੇ ਨਿਕਟ ਉਚਾਰੇ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਜਿਹੜੇ ਤੁਰਕ ਨੇ ਸਡੌਰੇ ਦੇ ਕਾਜ਼ੀਆਂ ਤੇ ਖੋਟੇ ਲੋਕਾਂ ਨੇ ਉਸ ਬੁੱਧੂ ਸ਼ਾਹ ਨਾਲ ਭਾਰੇ ਝਗੜੇ ਕਰਕੇ ਤੇ ਜਾ ਕੇ ਜਿਹੜਾ ਬਾਦਸ਼ਾਹ ਔਰੰਗਜ਼ੇਬ ਸੀ ਉਸ ਦੇ ਕੋਲ ਉਹਦੀ ਸ਼ਿਕਾਇਤ ਕੀਤੀ ਕਿ ਸਾਡੇ ਵੈਰੀ ਗੁਰੂ ਦੀ ਇਸ ਨੇ ਮਦਦ ਕੀਤੀ।
ਸਹਿਤ ਮੁਰੀਦ ਕਤਲ ਕਰਵਾਇਓ
ਇੱਕ ਲੜਕਾ ਬਚ ਅਣਤ ਸਿਧਾਇਓ। ਤੇ ਗੁਰੂ ਜੀ ਕਹਿੰਦੇ ਨੇ ਇਸ ਤਰ੍ਹਾਂ ਸ਼ਿਕਾਇਤ ਲਾਉਣ ਦੇ ਨਾਲ ਜੋ ਔਰੰਗਜ਼ੇਬ ਵਾਦੀ ਸੀ ਉਸਨੇ ਕਹਿੰਦੇ ਨੇ ਸਹਿਤ ਮੁਰੀਦਾਂ ਦੇ ਉਹ ਜਿਹੜਾ ਪੀਰ ਬੁੱਧੂ ਸ਼ਾਹ ਸੀ ਉਸ ਨੂੰ ਕਤਲ ਕਰਵਾ ਦਿੱਤਾ, ਉਸ ਨੂੰ ਮਾਰ ਦਿੱਤਾ। ਗੁਰੂ ਜੀ ਕਹਿੰਦੇ ਨੇ ਬਾਕੀ ਉਹਦਾ ਇੱਕ ਲੜਕਾ ਸੀ ਉਹ ਬਚ ਗਿਆ ਸੀ, ਪਰ ਗੁਰੂ ਜੀ ਕਹਿੰਦੇ ਨੇ ਉਹ ਵੀ ਸੜੌਰੇ ਦੇ ਵਿੱਚ ਹੁਣ ਨਹੀਂ ਰਹਿੰਦਾ, ਉਹ ਕਿਧਰੇ ਹੋਰ ਚਲਾ ਗਿਆ।
ਇਸ ਕਾਰਨ ਤੇ ਸ਼ਹਿਰ ਸੜੌਰੇ ਨਰ ਬਹੁ ਖੋਟੇ ਦੁਰ ਮਤ ਬੋਰੇ।
ਇਸ ਕਰਕੇ ਗੁਰੂ ਜੀ ਕਹਿੰਦੇ ਨੇ ਇਸ ਵੇਲੇ ਸਡੌਰੇ ਸ਼ਹਿਰ ਦੇ ਵਿੱਚ ਕੋਈ ਵੀ ਚੰਗਾ ਪੁਰਸ਼ ਨਹੀਂ ਰਹਿੰਦਾ। ਗੁਰੂ ਜੀ ਕਹਿੰਦੇ ਨੇ ਬੜੇ ਖੋਟੇ ਕਮੀਨੇ ਜਿਹੜੇ ਲੋਕ ਨੇ ਉਹ ਸਡੌਰੇ ਦੇ ਵਿੱਚ ਰਹਿੰਦੇ ਨੇ, ਜਿਹੜੇ ਦੁਰਬੁੱਧੀ ਵਾਲੇ ਨੇ। ਇਸ ਕਰਕੇ ਸਡੌਰੇ ਨਗਰ ਨੂੰ ਵੀ ਨਹੀਂ ਛੱਡਣਾ, ਉਸ ਨੂੰ ਤਬਾਹ ਕਰ ਦੇਣਾ।
ਪ੍ਰਥਮ ਬਿਨਾਸ਼ ਕਰੋ ਤਿੰਨ ਕੇਰਾ ਪੁਣ ਲੈ ਕਰ ਦਲ ਚਲੋ ਅਗੇਰਾ।
ਇਸ ਕਰਕੇ ਗੁਰੂ ਜੀ ਕਹਿੰਦੇ ਨੇ ਸੜੌਰੇ ਨਗਰ ਨੂੰ ਨਹੀਂ ਛੱਡਣਾ, ਉਸ ਦਾ ਨਾਸ ਕਰਕੇ ਉਸ ਤੋਂ ਬਾਅਦ ਆਪਣੇ ਦਲ ਨੂੰ ਫੌਜ ਨੂੰ ਨਾਲ ਲੈ ਕੇ ਤੂੰ ਅੱਗੇ ਜਾਣਾ, ਸੜੌਰੇ ਨੂੰ ਨਹੀਂ ਛੱਡਣਾ।
ਸਿੱਖਿਆ ਸਕਲ ਸੁਣੀ ਜਬ ਬੰਦੇ ਬੂਝਣ ਲਗਿਓ ਜੁਗਮ ਕਰ ਬੰਦੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਦਿੱਤੀ ਹੋਈ ਸਿੱਖਿਆ ਨੂੰ ਬੰਦੇ ਬਹਾਦਰ ਨੇ ਸੁਣਿਆ ਤੇ ਹੱਥ ਜੋੜ ਕੇ ਉਸ ਵੇਲੇ ਬੰਦੇ ਬਹਾਦਰ ਨੇ ਸਤਿਗੁਰਾਂ ਦੇ ਅੱਗੇ ਇਸ ਤਰ੍ਹਾਂ ਦੀ ਅਰਜ਼ ਕੀਤੀ।
ਕਹਿੰਦਾ ਜੀ ਜਾਏ ਤਾਂ ਇਕੱਲ ਕਿਆ ਕਰੂੰ।
ਕਹਿਣ ਲੱਗਾ ਸੱਚੇ ਪਾਤਸ਼ਾਹ ਤੁਸੀਂ ਇਕੱਲੇ ਨੂੰ ਹੁਕਮ ਕਰਕੇ ਮੈਨੂੰ ਕਹਿ ਰਹੇ ਹੋ ਕਿ ਤੂੰ ਫਲਾਣੀ ਜਗ੍ਹਾ ਤੇ ਜਾਣਾ, ਉਸ ਦਾ ਨਾਸ ਕਰਨਾ, ਫਲਾਣੇ ਬੰਦੇ ਨੂੰ ਮਾਰਨਾ। ਬੰਦਾ ਬਹਾਦਰ ਕਹਿੰਦਾ ਇਕੱਲ ਕਿਆ ਕਰੂੰ ਸੱਚੇ ਪਾਤਸ਼ਾਹ, ਮੈਂ ਇਕੱਲਾ ਕੀ ਕਰਾਂਗਾ,
ਲੱਖੋਂ ਸੰਗ ਜਮ ਕਿਮ ਪਿਰਹੂੰ।
ਕਹਿਣ ਲੱਗਾ ਸੱਚੇ ਪਾਤਸ਼ਾਹ ਤੁਹਾਡੇ ਲੱਖਾਂ ਹੀ ਵੈਰੀਆਂ ਦੇ ਨਾਲ ਮੈਂ ਇਕੱਲਾ ਹੀ ਕਿਸ ਤਰ੍ਹਾਂ ਭਿੜ ਜਾਵਾਂਗਾ, ਕਿਸ ਤਰ੍ਹਾਂ ਜੰਗ ਕਰਾਂਗਾ।
ਜਿਮ ਪਲਟਾ ਲੈ ਹੋਰ ਪਕਾਏ ਜਥਾ ਲਾਜ ਮਮ ਜਗ ਰਹਿ ਜਾਏ।
ਕਹਿਣ ਲੱਗਾ ਸੱਚੇ ਪਾਤਸ਼ਾਹ ਕਿਰਪਾ ਕਰੋ, ਮੇਰੇ ਸਿਰ ਦੇ ਉੱਤੇ ਮੇਰ ਰੂਪੀ ਹੱਥ ਦਿਓ, ਆਪਣੀ ਕਰਾਮਾਤ ਦਿਓ, ਅਜ਼ਮਤ ਦਿਓ, ਤਾਂ ਕਿ ਸੱਚੇ ਪਾਤਸ਼ਾਹ ਮੈਂ ਤੁਹਾਡੇ ਬਦਲੇ ਨੂੰ ਪੂਰਾ ਕਰ ਸਕਾਂ, ਵੈਰੀਆਂ ਨੂੰ ਮਾਰ ਸਕਾਂ, ਤਾਂ ਕਿ ਲਾਜ ਮਮ ਜਗ ਰਹਿ ਜਾਏ। ਤਾਂ ਕਿ ਸੱਚੇ ਪਾਤਸ਼ਾਹ ਤੁਹਾਡੇ ਥਾਪੇ ਹੋਏ ਬੰਦੇ ਦੀ ਲਾਜ ਰਹਿ ਜਾਵੇ। ਸੱਚੇ ਪਾਤਸ਼ਾਹ ਕੁਝ ਕਿਰਪਾ ਕਰੋ ਕਿ ਮੈਂ ਇਕੱਲਾ ਇਸ ਕੰਮ ਨੂੰ ਪੂਰਾ ਕਰ ਸਕਾਂ, ਕਿਉਂਕਿ ਤੁਸੀਂ ਮੈਨੂੰ ਕਹਿ ਰਹੇ ਹੋ ਤੂੰ ਇਕੱਲਾ ਹੀ ਜਾ।
ਕਰਨ ਉਚਿਤ ਪ੍ਰਭ ਇਸ ਬਿਦ ਕਾਜ ਪ੍ਰਗਟੇ ਨਾਮ ਗਰੀਬ ਨਿਵਾਜ।
ਬੰਦੇ ਨੇ ਆਖਿਆ ਕਿਰਪਾ ਕਰੋ ਮੇਰੇ ਤੇ ਸੱਚੇ ਪਾਤਸ਼ਾਹ, ਤੁਸੀਂ ਗਰੀਬ ਨਿਵਾਜ ਹੋ ਤਾਂ ਕਿ ਤੁਹਾਡਾ ਜਿਹੜਾ ਨਾਮ ਹੈ ਜਗ ਦੇ ਉੱਤੇ ਵੱਜਦਾ ਰਵੇ ਕਿ ਤੁਸੀਂ ਗਰੀਬਾਂ ਨੂੰ ਨਿਵਾਜਣ ਵਾਲਿਓ। ਸੱਚੇ ਪਾਤਸ਼ਾਹ ਉਚਿਤ ਕਰਨ ਪ੍ਰਭ ਇਸ ਬਿਦ ਕਾਜ, ਚੰਗਾ ਕੰਮ ਇਹ ਹੋਵੇਗਾ ਇਸੇ ਤਰੀਕੇ ਦੇ ਨਾਲ, ਉਚਿਤ ਤਰੀਕੇ ਦੇ ਨਾਲ ਮੈਂ ਜੰਗ ਲੜ ਸਕਾਂਗਾ, ਪਰ ਤੁਹਾਡੀ ਕਿਰਪਾ ਹੋਣੀ ਚਾਹੀਦੀ ਹੈ, ਤੁਹਾਡੀ ਮਿਹਰ ਹੋਣੀ ਚਾਹੀਦੀ ਹੈ, ਤੁਹਾਡੀ ਸਹਾਇਤਾ ਹੋਣੀ ਚਾਹੀਦੀ ਹੈ, ਉਹ ਸਹਾਇਤਾ ਭਾਵੇਂ ਕਿਸੇ ਤਰ੍ਹਾਂ ਦੀ ਵੀ ਹੋਵੇ।
ਸਤ ਗੁਰ ਪਾਣਿਓ ਸੈਨ ਭੰਡਾਰਾ ਹੋਣ ਅਕਾਲੀ ਲੱਖ ਹਜ਼ਾਰਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਆਖਿਆ ਹੇ ਬੰਦਿਆ ਮੈਂ ਕਦੋਂ ਕਹਿ ਰਿਹਾ ਕਿ ਤੂੰ ਇਕੱਲਾ ਜਾ ਰਿਹਾ। ਗੁਰੂ ਜੀ ਕਹਿ ਰਹੇ ਨੇ ਕਿ ਦੇਖਣ ਮਾਤਰ ਤੂੰ ਇਕੱਲਾ ਜਾ ਰਿਹਾ, ਪਰ ਗੁਰੂ ਜੀ ਕਹਿੰਦੇ ਨੇ ਸੈਣਾ ਭੰਡਾਰਾ, ਤੇਰੇ ਨਾਲ ਇੰਨੀ ਵੱਡੀ ਸੈਣਾ ਜਾ ਰਹੀ ਹੈ ਮਾਨੋ ਕਿ ਜਿਸਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ।
ਅਕਾਲੀ ਲੱਖ ਹਜ਼ਾਰਾ,
ਅਕਾਲ ਪੁਰਖ ਦੇ ਜਿਹੜੇ ਬਣਾਏ ਹੋਏ ਵੀਰ ਨੇ ਗੁਰੂ ਜੀ ਕਹਿੰਦੇ ਨੇ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੇਰੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ਼ਾਰਾ ਕਰ ਰਹੇ ਨੇ ਗੁਪਤ ਸੈਨਾ ਦਾ, ਜਿਨ੍ਹਾਂ ਨੂੰ ਆਪਾਂ ਆਮ ਕਰਕੇ ਕਹਿ ਦਿੰਦੇ ਹਾਂ ਸ਼ਹੀਦਾਂ ਦੀ ਸੈਨਾ। ਗੁਰੂ ਜੀ ਕਹਿੰਦੇ ਨੇ ਬਹੁਤ ਵੱਡੀ ਸੈਨਾ ਤੇਰੇ ਨਾਲ ਜਾ ਰਹੀ।
ਸੋ ਦੇ ਕਰ ਕੀਨੇ ਅਨੁਸਾਰੀ ਹੋਏ ਸੰਗ ਤੁਮ ਲਸ਼ਕਰ ਪਾਰੀ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਜਿੰਨੇ ਵੀ ਸ਼ਹੀਦ ਹੋ ਚੁੱਕੇ ਸਿੰਘ ਨੇ ਉਹ ਸਾਰੇ ਤੇਰੇ ਅਨੁਸਾਰ ਕਰ ਦਿੱਤੇ ਨੇ। ਤੇਰੇ ਅਧੀਨ ਕਰ ਦਿੱਤੇ ਨੇ। ਗੁਰੂ ਜੀ ਕਹਿੰਦੇ ਨੇ ਉਹ ਸਾਰੇ ਦੇ ਸਾਰੇ ਵੱਡੇ ਲਸ਼ਕਰ ਦੇ ਰੂਪ ਦੇ ਵਿੱਚ ਹਮੇਸ਼ਾ ਤੇਰੇ ਨਾਲ ਹੀ ਰਹਿਣਗੇ। ਜੇ ਪ੍ਰਤੀਤ ਨਹੀਂ ਮੁੰਦੋ ਨੈਣ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਬੰਦਿਆ, ਜੇ ਤੈਨੂੰ ਪ੍ਰਤੀਤ ਨਹੀਂ ਆਉਂਦੀ, ਯਕੀਨ ਨਹੀਂ ਆਉਂਦਾ ਕਿ ਜੋ ਮੈਂ ਕਹਿ ਰਿਹਾ ਉਹ ਸੱਚ ਕਹਿ ਰਿਹਾ, ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੁੰਦੋ ਨੈਣਾ, ਆਪਣੀ ਅੱਖਾਂ ਨੂੰ ਬੰਦਿਆ ਬੰਦ ਕਰ ਲੈ। ਲਿਹੋ ਬਿਲੋਕ ਚਿੱਤ ਮੈਂ ਤਰ ਚੈਨ, ਗੁਰੂ ਜੀ ਕਹਿੰਦੇ ਨੇ ਨੈਣਾ ਨੂੰ ਬੰਦ ਕਰ ਲੈ, ਅੱਖਾਂ ਨੂੰ ਬੰਦ ਕਰ ਲੈ, ਤੇ ਫਿਰ ਕਹਿੰਦੇ ਨੇ ਦੇਖ ਆਪਣੀਆਂ ਮਨ ਦੀਆਂ ਅੱਖਾਂ ਦੇ ਨਾਲ ਦੇਖ ਕਿ ਤੇਰੇ ਨਾਲ ਕਿੰਨੀ ਵੱਡੀ ਫੌਜ ਤਿਆਰ ਖਲੋਤੀ। ਸੁਣਤ ਬਿਲੋਚਣ ਮੁੰਦੇ ਜਬੈ, ਦੇਖੇ ਗਗਨ ਮੈਂ ਲਾਖੋ ਤਬੈ। ਗ੍ਰੰਥਾਕਾਰ ਜੀ ਲਿਖਦੇ ਨੇ ਉਸ ਵੇਲੇ ਬੰਦੇ ਨੇ ਅੱਖਾਂ ਨੂੰ ਬੰਦ ਕੀਤਾ, ਅੱਖਾਂ ਬੰਦ ਕਰਨ ਦੇ ਨਾਲ ਕੀ ਦੇਖਿਆ, ਦੇਖੇ ਗਗਨ ਮੈਂ ਲਾਖੋ ਤਬੈ, ਆਕਾਸ਼ ਦੇ ਵਿੱਚ ਲੱਖਾਂ ਹੀ ਐਸੇ ਜਿਹੜੇ ਸ਼ਹੀਦ ਨੇ ਉਹ ਬੰਦੇ ਨੂੰ ਤਿਆਰ ਹੀ ਖੜੇ ਦਿਖਾਈ ਦਿੱਤੇ। ਪੰਥ ਅਨੇਕ ਆਹੇ ਨਹੀਂ ਪਾਰਾ, ਭਈ ਪੀਰ ਦਲ ਸਿੰਘਣ ਪਾਰਾ। ਅਨੇਕਾਂ ਹੀ ਜਿਹੜੇ ਸ਼ਹੀਦ ਨੇ ਉਹ ਖੜੇ ਨੇ ਨਹੀਂ ਪਾਰਾ, ਜਿਨ੍ਹਾਂ ਦਾ ਕੋਈ ਪਾਰਾਵਾਰ ਹੀ ਨਹੀਂ ਹੈ। ਭਈ ਪੀਰ ਦਲ ਸਿੰਘਣ ਪਾਰਾ, ਇਹਨਾਂ ਸਿੰਘਾਂ ਦਾ ਵੱਡਾ ਦਲ ਪਾਰਾ ਹੈ, ਮਾਨੋ ਕਿ ਪੀੜ ਪਈ ਹੋਈ ਹੈ, ਇਸ ਤਰ੍ਹਾਂ ਬੰਦੇ ਨੂੰ ਦਿਖਾਈ ਦਿੱਤਾ। ਤੁਪਕ ਤਨੁਖ ਸਰ ਤਾਰਨ ਹਾਰੇ, ਰਿਪ ਹੱਥ ਬੇਰਣ ਵਿਖੇ ਕਰਾਰੇ। ਉਹ ਜੋ ਸ਼ਹੀਦ ਸਿੰਘ ਨੇ, ਕਿਸੇ ਨੇ ਤਲਵਾਰਾਂ ਨੂੰ ਫੜਿਆ ਹੋਇਆ, ਕਿਸੇ ਨੇ ਤਨਿਸ਼ ਫੜੇ ਹੋਏ ਨੇ, ਕਿਸੇ ਨੇ ਕਹਿੰਦੇ ਨੇ ਬੰਦੂਕਾਂ ਨੂੰ ਫੜਿਆ, ਇਸ ਤਰ੍ਹਾਂ ਦੇ ਵੈਰੀਆਂ ਨੂੰ ਮਾਰਨ ਵਾਲੇ ਜਿਹੜੇ ਕਰਾਰੇ ਸ਼ਹੀਦ ਸਿੰਘ ਨੇ ਨਾ, ਉਹ ਬੰਦੇ ਨੂੰ ਆਕਾਸ਼ ਦੇ ਵਿੱਚ ਖੜੇ ਦਿਖਾਈ ਦਿੱਤੇ।
ਪ੍ਰਭ ਕੀ ਪ੍ਰਭਤਾ ਪਿਖੀ ਬਿਸਾਲਾ, ਪਰ ਉਹ ਚਰਨ ਪਰ ਧਰ ਕਰ ਪਾਲਾ।
ਇਸ ਤਰੀਕੇ ਦੇ ਨਾਲ ਬੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਵੱਡੀ ਪ੍ਰਭਤਾ ਸੀ, ਵਿਸ਼ਾਲ ਸੀ, ਉਸ ਨੂੰ ਦੇਖਿਆ, ਤੇ ਬੰਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਡਿੱਗਿਆ, ਆਪਣੇ ਮੱਥੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਬੰਦੇ ਨੇ ਲਾ ਦਿੱਤਾ।
ਕੌਣ ਜੁਗਤ ਮੈਂ ਰਹੋ ਬਤਾਵੋ, ਮਿਲਣ ਖਾਲਸਾ ਜਿਮ ਫਰਮਾਵੋ।
ਇਸ ਤੋਂ ਬਾਅਦ ਬੰਦੇ ਬਹਾਦਰ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਹੈ, ਹੇ ਗਰੀਬਨਵਾਜ, ਐਸੀ ਕਿਹੜੀ ਜੁਗਤੀ ਹੈ, ਐਸਾ ਕਿਹੜਾ ਤਰੀਕਾ ਹੈ ਸੱਚੇ ਪਾਤਸ਼ਾਹ, ਉਹ ਤਰੀਕਾ ਦੱਸੋ ਜਿਸ ਦੇ ਨਾਲ ਮੈਂ ਹਮੇਸ਼ਾ ਹੀ ਖਾਲਸੇ ਦੇ ਨਾਲ ਮਿਲਿਆ ਰਵਾਂ। ਭਾਵ ਹੇ ਗੁਰੂ ਜੀ, ਉਹ ਕਹੀ ਜੁਗਤ ਹੈ ਕਿ ਮੈਂ ਖਾਲਸੇ ਦੇ ਨਾਲ ਪਿਆਰ ਵਿੱਚ ਰਵਾਂ ਹਮੇਸ਼ਾ ਹੀ, ਇਹ ਮੈਨੂੰ ਜੁਗਤੀ ਦੱਸੋ।
ਸ੍ਰੀ ਗੋਰੇ ਉਚਰਿਓ ਪੰਥ ਹਮਾਰਾ, ਕਿਸ ਪ੍ਰਕਾਰ ਨਹੀਂ ਬਿਗਨਨ ਹਾਰਾ।
ਉਸ ਵੇਲੇ ਸਤਿਗੁਰਾਂ ਨੇ ਬਚਨ ਕੀਤਾ, ਹੇ ਬੰਦਿਆ, ਜੋ ਸਾਡਾ ਖਾਲਸਾ ਪੰਥ ਹੈ, ਕਦੇ ਵੀ ਵਿਗੜਨ ਵਾਲਾ ਨਹੀਂ।
ਕਹਿੰਦੇ ਨੇ ਜੇ ਤੁਧ ਸਾਥ ਖਾਲਸਾ ਖਾਲਸ, ਬਖਸ਼ੀ ਖੁਸ਼ੀ ਹਮੋ ਇਹ ਲਾਲਸ।
ਬੰਦੇ ਨੇ ਪੁੱਛਿਆ ਕਿਹੜਾ ਤਰੀਕਾ ਹੈ ਕਿ ਮੈਂ ਹਮੇਸ਼ਾ ਹੀ ਤੁਹਾਡੇ ਖਾਲਸੇ ਦੇ ਨਾਲ ਮਿਲ ਕੇ ਰਵਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੇਰੇ ਨਾਲ ਖਾਲਸਾ ਮਿੱਤਰ ਹੋਏਗਾ, ਤਦ ਹੀ ਅਸੀਂ ਖੁਸ਼ੀ ਬਖਸ਼ੀ ਹੈ ਕਿ ਤੇਰੀਆਂ ਲਾਲਸਾ ਪੂਰਨ ਹੋਣਗੀਆਂ। ਗੁਰੂ ਜੀ ਕਹਿੰਦੇ ਨੇ ਜੇ ਤੂੰ ਖਾਲਸੇ ਦੇ ਅਨੁਸਾਰ ਹੋ ਕੇ ਚੱਲੇਗਾ, ਉਹਨਾਂ ਦੀਆਂ ਗੱਲਾਂ ਨੂੰ ਮੰਨੇਗਾ, ਤਾਂ ਹੀ ਤੇਰੇ ਨਾਲ ਮੇਲ ਰਵੇਗਾ, ਇਸ ਤੋਂ ਇਲਾਵਾ ਮੇਲ ਨਹੀਂ ਹੋ ਸਕਦਾ।
ਕਹਿੰਦੇ ਨੇ ਆਪਾਂ ਜਵੇ ਤੋਹੇ ਨਹੀਂ ਹੋਵਾ।
ਗੁਰੂ ਜੀ ਕਹਿੰਦੇ ਨੇ ਬੰਦਿਆ, ਜਿੰਨਾ ਚਿਰ ਤੱਕ ਤੈਨੂੰ ਆਪਣੀ ਤਾਕਤ ਦੇ ਉੱਤੇ ਗੁਮਾਨ ਨਾ ਹੋਇਆ, ਹੰਕਾਰ ਨਾ ਹੋਇਆ, ਜਗ ਮੈਂ ਤੋਹੇ ਸਮਾਨ ਨਾ ਦੂਆ। ਉਨਾ ਚਿਰ ਤੱਕ ਤੇਰੇ ਸਮਾਨ ਸੰਸਾਰ ਦੇ ਵਿੱਚ ਕੋਈ ਨਹੀਂ ਹੋਵੇਗਾ, ਜਿੰਨਾ ਚਿਰ ਤੱਕ ਤੈਨੂੰ ਆਪੇ ਭਾਵ ਦਾ ਗੁਮਾਨ ਨਾ ਹੋਇਆ, ਹੰਕਾਰ ਨਾ ਹੋਇਆ।
ਜੇ ਲੰਗੋਟ ਬੰਦ ਨਹੀਂ ਰਹਿ, ਸਿੰਘਣ ਸੰਗ ਦਵੈਸ਼ਤਾ ਲਹਿ।
ਗੁਰੂ ਜੀ ਕਹਿੰਦੇ ਨੇ ਜੇ ਤੂੰ ਲੰਗੋਟ ਬੰਦ ਨਾ ਰਿਹਾ, ਭਾਵ ਕੇ ਬ੍ਰਹਮਚਾਰੀ ਨਾ ਰਿਹਾ, ਜੇ ਤੂੰ ਬ੍ਰਹਮਚਾਰੀ ਨਾ ਰਿਹਾ ਤੇ ਸਿੰਘਾਂ ਦੇ ਨਾਲ ਦਵੈਸ਼ ਭਾਵ ਕੀਤਾ, ਤੇ ਫੇਰ ਤੇਰਾ ਸਾਰਾ ਤੇਜ ਖਤਮ ਹੋ ਜਾਏਗਾ। ਗੁਰੂ ਜੀ ਨੇ ਪ੍ਰਮਾਣ ਦੇ ਕੇ ਆਖਿਆ ਕਹਿੰਦੇ ਨੇ ਜਿਮ ਕੰਚਨ ਬਹੁ ਪਰੇ ਕੁਠਾਲੀ ਗਲੇ ਅਗਨ ਤੇ ਤਾਉ ਬਿਸਾਲੀ। ਮਿੱਟੀ ਦੀ ਥਾਲੀ ਨੂੰ ਕਹਿੰਦੇ ਨੇ ਕੁਠਾਲੀ, ਉਹਦੇ ਵਿੱਚ ਪਾ ਕੇ ਸੋਨੇ ਨੂੰ ਗਰਮ ਕੀਤਾ ਜਾਂਦਾ ਤੇ ਉਹ ਫਿਰ ਗਲ ਜਾਂਦਾ, ਢਲ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੇਕਰ ਸਿੰਘਾਂ ਦੇ ਨਾਲ ਦੁਆਇਸ਼ ਕਰੇਗਾ ਤੇ ਬ੍ਰਹਮਚਾਰੀ ਨਾ ਰਹੇਗਾ, ਆਪੇ ਦੇ ਹੰਕਾਰ ਨੂੰ ਜਨਾਵਣ ਕਰੇਗਾ, ਤੇ ਗੁਰੂ ਜੀ ਕਹਿੰਦੇ ਨੇ ਉਸ ਸੋਨੇ ਦੇ ਵਾਂਗ ਤੂੰ ਗਲ ਜਾਏਗਾ ਜਿਹਨੂੰ ਕਿ ਤਾ ਦੇ ਕੇ ਢਾਲ ਲੈਂਦੇ ਨੇ ਸੁਨਿਆਰੇ, ਇਸ ਤਰ੍ਹਾਂ ਤੇਰਾ ਨਾਸ ਹੋਏਗਾ। ਤਥਾ ਦਸ਼ਾ ਤੇਰੀ ਵੈ ਜੈ ਹੈ ਪ੍ਰਭਤਾ ਪਾਏ ਜਾਵੇ ਗਰ ਬਹਿ। ਗੁਰੂ ਜੀ ਕਹਿੰਦੇ ਨੇ ਉਸ ਤਾ ਵਾਲੇ ਸੋਨੇ ਵਾਲੇ ਦਸ਼ਾ ਫਿਰ ਤੇਰੀ ਹੋ ਜਾਵੇਗੀ। ਗੁਰੂ ਜੀ ਕਹਿੰਦੇ ਨੇ ਪ੍ਰਭਤਾ ਪਾਏ ਜਾਵੇ ਗਰਬਹ, ਜਦੋਂ ਪ੍ਰਭਤਾ ਨੂੰ ਪਾ ਕੇ ਮਾਣ ਸਤਿਕਾਰ ਪ੍ਰਤਿਸ਼ਠਾ ਨੂੰ ਪਾ ਕੇ ਤੂੰ ਹੰਕਾਰਿਆ ਜਾਵੇਗਾ, ਆਪਣੇ ਆਪ ਦੇ ਵਿੱਚ ਗਰਭ ਕਰੇਗਾ, ਗੁਰੂ ਜੀ ਕਹਿੰਦੇ ਫਿਰ ਤੇਰੀ ਦਸ਼ਾ ਉਸ ਤਰ੍ਹਾਂ ਦੀ ਹੋ ਜਾਵੇਗੀ ਜਿਸ ਤਰ੍ਹਾਂ ਮੈਂ ਪਹਿਲਾਂ ਆਖਿਆ। ਦੋਏ ਸਾਹਿਬ ਜ਼ਾਦੇ ਬਲਵੰਤੇ ਇੱਕ ਤੇ ਹਨ ਪੱਲਾ ਬੁੱਧਵੰਤੇ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਹੇ ਬੰਦਿਆ, ਮੈਂ ਤੇਰੇ ਨਾਲ ਦੋ ਸਾਹਿਬਜ਼ਾਦੇ ਜਿਹੜੇ ਬਹੁਤ ਬਲੀ ਨੇ ਉਹਨਾਂ ਨੂੰ ਨਾਲ ਕੱਲਣਾ। ਧਿਆਨ ਰੱਖਣ ਦੀ ਲੋੜ ਹੈ ਕਿ ਇਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸਾਹਿਬਜ਼ਾਦਿਆਂ ਦੀ ਗੱਲ ਨਹੀਂ ਕਰ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤ੍ਰੇਹਣ ਪੱਲਾ ਬੁੱਧੀਵੰਤੇ, ਤ੍ਰੇਹਣ ਕੁੱਲ ਦਾ ਤੇ ਪੱਲਿਆਂ ਦੀ ਕੁੱਲ ਦਾ ਇੱਕ ਇੱਕ ਜਿਹੜਾ ਸਾਹਿਬਜ਼ਾਦਾ ਨਾ ਉਹ ਤੇਰੇ ਨਾਲ ਕੱਲਣਾ, ਕਿਉਂਕਿ ਤ੍ਰੇਹਣ ਕੁੱਲ ਦੇ ਸਨ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਤੇ ਪੱਲਿਆਂ ਦੀ ਕੁੱਲ ਦੇ ਵਿੱਚ ਪੈਦਾ ਹੋਏ ਸਨ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ। ਇਸ ਕਰਕੇ ਸਤਿਕਾਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਅੱਗੋਂ ਔਲਾਦ ਜਿਹੜੀ ਸੀ ਨਾ ਉਹਨਾਂ ਨੂੰ ਸਾਹਿਬਜ਼ਾਦੇ ਆਖਿਆ। ਕਹਿੰਦੇ ਨੇ ਤ੍ਰੇਹਣ ਕੁੱਲ ਦਾ ਤੇ ਪੱਲਿਆਂ ਦੀ ਕੁੱਲ ਦਾ ਇੱਕ ਇੱਕ ਜਿਹੜਾ ਸਾਹਿਬਜ਼ਾਦਾ ਨਾ ਇਸ ਤਰ੍ਹਾਂ ਦੋ ਸਾਹਿਬਜ਼ਾਦੇ ਅਸੀਂ ਤੇਰੇ ਨਾਲ ਕਰਨੇ ਆ।
ਤੇਰੇ ਸੰਗ ਕਰੇ ਰਖਵਾਰੇ ਜਹ ਤੈ ਰੱਛਿਆ ਕਰੇ ਉਦਾਰੇ।
ਗੁਰੂ ਜੀ ਕਹਿੰਦੇ ਨੇ ਇਹ ਤੇਰੇ ਨਾਲ ਜਾਣਗੇ ਜਿੱਥੇ ਕਿੱਥੇ, ਮਾਨੋ ਕੇ ਤੇਰੇ ਰਾਖੇ ਬਣ ਕੇ ਇਹ ਤੇਰੀ ਹਮੇਸ਼ਾ ਰੱਖਿਆ ਕਰਨਗੇ, ਸਹਾਇਤਾ ਕਰਨਗੇ।
ਉਪਜੈ ਔਰ ਬੇਕਾਰ ਵਰਜੈ ਹੈ।
ਗੁਰੂ ਜੀ ਕਹਿੰਦੇ ਨੇ ਜਦੋਂ ਵੀ ਤੇਰੇ ਮਨ ਦੇ ਵਿੱਚ ਕੋਈ ਵਿਕਾਰ ਪੈਦਾ ਹੋਇਆ ਤਦੋਂ ਤਦੋਂ ਹੇ ਬੰਦਿਆ ਇਹ ਤੇਰੇ ਵਿਕਾਰਾਂ ਨੂੰ ਦੂਰ ਕਰਨਗੇ ਤੇ ਤੈਨੂੰ ਮਾੜੇ ਕਰਮ ਕਰਨ ਤੋਂ ਰੋਕਣਗੇ। ਜਦੋਂ ਵੀ ਤੇਰੇ ਮਨ ਦੇ ਵਿੱਚ ਕੋਈ ਬੁਰਾ ਖਿਆਲ ਆਏਗਾ ਗੁਰੂ ਜੀ ਕਹਿੰਦੇ ਨੇ ਤੈਨੂੰ ਇਹ ਵਰਜ ਦੇਣਗੇ, ਰੋਕਣਗੇ।
ਰਣ ਮੈਂ ਸ਼ਤਰਣ ਤੇ ਰੱਖ ਲੈ ਹੈ,
ਤੇ ਦੂਸਰੇ ਪਾਸੇ ਜਦੋਂ ਤੇਰਾ ਰਣ ਹੋਵੇਗਾ, ਜਦੋਂ ਤੂੰ ਯੁੱਧ ਕਰ ਰਿਹਾ ਹੋਵੇਗਾ, ਉਸ ਯੁੱਧ ਦੇ ਵਿੱਚ ਵੀ ਇਹ ਤੇਰੀ ਸਹਾਇਤਾ ਕਰਨਗੇ, ਤੇਰੀ ਸ਼ਤਰੂਆਂ ਤੋਂ ਰਾਖੀ ਕਰਨਗੇ। ਦੋ ਕੰਮ ਕਰਨਗੇ, ਤੈਨੂੰ ਵਿਕਾਰਾਂ ਤੋਂ ਰੋਕਣਗੇ ਹਟਾਉਣਗੇ, ਤੇ ਵੈਰੀਆਂ ਦੇ ਨਾਲ ਤੇਰੇ ਨਾਲ ਰਲ ਕੇ ਮੁਕਾਬਲਾ ਵੀ ਕਰਨਗੇ।
ਸਾਵਧਾਨ ਹੋਵੋ ਤਰ ਤੀਰਾ ਲੇਹੋ ਪਲਟਾ ਸਾਂਭੋ ਪੰਜ ਤੀਰਾ।
ਆਖਿਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਹੇ ਬੰਦੇ ਬਹਾਦਰ ਤਿਆਰ ਹੋ ਜਾ, ਸਾਵਧਾਨ ਹੋ ਜਾ, ਧੀਰੀ ਨੂੰ ਧਾਰਨ ਕਰ,
ਲੇਹੋ ਪਲਟਾ ਸਾਂਭੋ ਪੰਜ ਤੀਰਾ।
ਆ ਜਿਹੜੇ ਪੰਜ ਤੀਰ ਨੇ ਇਹਨਾਂ ਨੂੰ ਸਾਂਭ ਕੇ ਰੱਖੇ ਤੇ ਜਾ ਬੰਦਿਆ ਤਿਆਰ ਹੋ ਜਾ, ਬਦਲਾ ਲੈਣ ਦੇ ਵਾਸਤੇ ਤਿਆਰ ਹੋ ਜਾ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੰਦੇ ਨੂੰ ਤੀਰ ਦਿੱਤੇ ਨੇ, ਜਿਹੜੀਆਂ ਜਿਹੜੀਆਂ ਸਤਿਗੁਰਾਂ ਨੇ ਹਦਾਇਤਾਂ ਕੀਤੀਆਂ ਨੇ ਉਸ ਦਾ ਵਰਣਨ ਭਾਈ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਇਸ ਤਰ੍ਹਾਂ ਕੀਤਾ।
ਪੰਜ ਤੀਰ ਦਿੱਤੇ ਫਿਰ ਗੁਰੂ ਜੀ ਨੇ ਕਹਿਆ ਇਹਨਾਂ ਤਾਈਂ ਗਵਾਈ ਨਾਹੀਂ, ਬੜੀ ਭੀੜ ਬਣੇ ਜਿੱਥੇ ਇੱਕ ਛੱਡੀ ਐਵੇਂ ਥਾਂ ਥਾਂ ਪਿਆ ਚਲਾਈ ਨਾਹੀਂ, ਅੱਗੋਂ ਮਿਲਣਗੇ ਆਣ ਕੇ ਸਿੰਘ ਤੈਨੂੰ ਮਾਣ ਕਰੀ ਤੇ ਬੁਰਾ ਸੁਣਾਈ ਨਾਹੀਂ, ਸਿੰਘਾਂ ਨਾਲ ਪਿਆਰ ਹਮੇਸ਼ ਰੱਖੀ ਜੋ ਕਹਿਣ ਰਲ ਕੇ ਉਲਟਾਈ ਨਾਹੀਂ, ਅੰਗ ਸੰਗ ਸਦਾ ਅਸੀਂ ਰਹਾਂਗੇ ਜੀ, ਅੰਗ ਸੰਗ ਸਦਾ ਅਸੀਂ ਰਹਾਂਗੇ ਜੀ,
ਮਾਰੀ ਜ਼ਾਲਮਾ ਚਿੱਤ ਡੁਲਾਈ ਨਾਹੀਂ ਤੇਰੀ ਫਤਿਹ ਸੋ ਆਗਿਆਕਾਰ ਰਹਿਸੀ ਪਰ ਸਾਡੀ ਨਸੀਹਤ ਭੁਲਾਈ ਨਾਹੀਂ ਜਿੱਥੇ ਮਿਲੇ ਜੋ ਤਨ ਸੋ ਵੰਡ ਖਾਈ ਜਿੱਥੇ ਮਿਲੇ ਜੋ ਤਨ ਸੋ ਵੰਡ ਖਾਈ ਲੋਭ ਕਰਕੇ ਜਮਾ ਕਰਾਈ ਨਾਹੀਂ ਗੁਰੂ ਕਰਦਾ ਬਣਿਆ ਦਾਸ ਰਹੀ ਗੁਰੂ ਆਪ ਤਾਈ ਅਖਵਾਈ ਨਾਹੀਂ ਜਤੀ ਸਤੀ ਲੰਗੋਟ ਨੂੰ ਕੈਮ ਰੱਖੀ ਜਤੀ ਸਤੀ ਲੰਗੋਟ ਨੂੰ ਕੈਮ ਰੱਖੀ ਵੇਖ ਨਾਰ ਨੂੰ ਚਿੱਤ ਫਸਾਈ ਨਾਹੀਂ ਮਨ ਵਿੱਚ ਹੰਕਾਰ ਨਾ ਕਰੀ ਮੂਲੋਂ ਦਮ ਵੈਰੀ ਦਾ ਕਦੇ ਵੀ ਖਾਈ ਨਾਹੀਂ ਸਿੰਘਾਂ ਨਾਲ ਨਾ ਪੁੱਲ ਵਿਗਾੜ ਪਾਈ ਸਿੰਘਾਂ ਨਾਲ ਨਾ ਪੁੱਲ ਵਿਗਾੜ ਪਾਈ ਅਤੇ ਆਪਣਾ ਪੰਥ ਬਣਾਈ ਨਾਹੀਂ ਮੇਰੇ ਸਿੰਘਾਂ ਨੂੰ ਮੇਰਾ ਹੀ ਰੂਪ ਸਮਝੀ ਬੁਰਾ ਇਹਨਾਂ ਦਾ ਕਦੇ ਤਕਾਈ ਨਾਹੀਂ ਗੁਰੂ ਘਰ ਦੇ ਨਿੰਦਕਾਂ ਦੁਖੀਆਂ ਨੂੰ ਕਦੇ ਭੁੱਲ ਕੇ ਵੀ ਮੂੰਹ ਲਾਈ ਨਾਹੀਂ ਤੈਨੂੰ ਮਾਲੀ ਬਣਾ ਕੇ ਭੇਜ ਦੇ ਹਾਂ ਪੰਥ ਤਾਈ ਨੁਕਸਾਨ ਪਹੁੰਚਾਈ ਨਾਹੀਂ ਇਹਨਾਂ ਗੱਲਾਂ ਨੂੰ ਜੇ ਭੁਲਾਇਓਈ ਇਹਨਾਂ ਗੱਲਾਂ ਨੂੰ ਜੇ ਭੁਲਾਇਓਈ ਭਲਾ ਹੋਵੇ ਤੇਰਾ ਦੁਹੀ ਥਾਈ ਨਾਹੀਂ ਬੰਦਾ ਬਣਿਆ ਰਹੀ ਕਰਤਾਰ ਸਿੰਘਾ ਫਸ ਵਿੱਚ ਗੁਮਾਨ ਦੇ ਜਾਈ ਨਾਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰੀਕੇ ਦੀਆਂ ਬੰਦੇ ਨੂੰ ਹਦਾਇਤਾਂ ਦਿੱਤੀਆਂ ਨੇ ਨਸੀਹਤਾਂ ਦਿੱਤੀਆਂ ਨੇ ਕਹਿੰਦੇ ਨੇ ਬੰਦਾ ਬਣਿਆ ਰਹੀ ਬੰਦਾ ਬਣ ਕੇ ਰਵੀ ਤੇ ਗੁਰੂ ਜੀ ਕਹਿੰਦੇ ਨੇ ਸਾਡੀ ਸਿੱਖਿਆ ਨੂੰ ਨਾ ਪਲਾਈ ਤੇ ਹੰਕਾਰ ਦੇ ਵਿੱਚ ਨਾ ਆਵੀ ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਤਿਆਰ ਕੀਤਾ
ਬਾਬਾ ਇਹ ਬਿਨੋਦ ਸਿੰਘ ਪਾਰੀ ਤਿੰਨ ਸੁੱਤ ਕਾਹਨ ਸਿੰਘ ਬਲ ਤਾਰੀ
ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਬਾਬਾ ਬਿਨੋਦ ਸਿੰਘ ਤੇ ਇਸ ਦਾ ਪੁੱਤਰ ਜਿਹੜਾ ਕਾਹਨ ਸਿੰਘ ਹੈ ਇਹ ਵੀ ਬਲਵਾਨ ਤੇਰੇ ਨਾਲ ਹੀ ਜਾਣਗੇ
ਬਾਜ ਸਿੰਘ ਤੀਸਰ ਹੋਏ ਸੰਗ ਹਮ ਕਰ ਹੈ ਅੰਮ੍ਰਿਤ ਲੇ ਅੰਗ
ਗੁਰੂ ਜੀ ਕਹਿੰਦੇ ਨੇ ਬਾਜ ਸਿੰਘ ਤੀਸਰਾ ਉਹ ਵੀ ਤੇਰੇ ਨਾਲ ਜਾਏਗਾ ਹਮ ਕਰਤੇ ਅੰਮ੍ਰਿਤ ਲੇ ਅੰਗ ਕਹਿਣ ਤੋਂ ਭਾਵ ਹੈ ਕਿ ਇਹਨਾਂ ਸਿੰਘਾਂ ਨੇ ਸਾਡੇ ਹੱਥੋਂ ਅੰਮ੍ਰਿਤ ਲੈ ਕੇ ਅੰਗੀਕਾਰ ਕੀਤਾ ਹੈ ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਪੰਜ ਸਿੰਘ ਤੇਰੇ ਨਾਲ ਜਾਣਗੇ ਪਹਿਲੇ ਉਹ ਦੋ ਸਾਹਿਬਜ਼ਾਦੇ ਨੇ ਜਿਨ੍ਹਾਂ ਦਾ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਇਸ ਤਰੀਕੇ ਦੇ ਨਾਲ ਪੂਰੇ ਮਿਲਾ ਕੇ ਪੰਜ ਹੋ ਜਾਂਦੇ ਨੇ ਵਿਜੇ ਸਿੰਘ ਰਾਮ ਸਿੰਘ ਬਾਬਾ ਬਿਨੋਦ ਸਿੰਘ ਕਾਹਨ ਸਿੰਘ ਬਾਜ ਸਿੰਘ ਇਹ ਪੰਜ ਜਿਹੜੇ ਸਿੰਘ ਨੇ ਨਾ ਇਹ ਗੁਰੂ ਜੀ ਕਹਿੰਦੇ ਨੇ ਤੇਰੇ ਨਾਲ ਜਾਣਗੇ
ਹਿਰਦੈ ਸ਼ੋਧ ਕਾਲੇ ਕਮ ਸਾਨਾ ਤੁਮ ਸਹਾਇਤਾ ਕਰੇ ਮਹਾਨਾ
ਗੁਰੂ ਜੀ ਕਹਿੰਦੇ ਨੇ ਇਹਨਾਂ ਦੇ ਹਿਰਦੇ ਸ਼ੁੱਧ ਨੇ ਇਹ ਵੱਡਾ ਘਮਸਾਨ ਦਾ ਯੁੱਧ ਤੇਰੇ ਨਾਲ ਮਿਲ ਕੇ ਵੈਰੀਆਂ ਦੇ ਨਾਲ ਕਰਨਗੇ ਗੁਰੂ ਜੀ ਕਹਿੰਦੇ ਨੇ ਸਹਾਇਤਾ ਕਰੇ ਮਹਾਨਾ ਵੱਡੀ ਜਿਹੜੀ ਤੇਰੀ ਸਹਾਇਤਾ ਹੈ ਨਾ ਗੁਰੂ ਜੀ ਕਹਿੰਦੇ ਨੇ ਇਹ ਪੰਜੇ ਦੇ ਪੰਜੇ ਹੀ ਕਰਨਗੇ ਹੁਣ ਥੋੜਾ ਜਿਹਾ ਵਿਚਾਰ ਕਰਨ ਦੀ ਲੋੜ ਹੈ ਪੰਜ ਸੱਤ ਮਿੰਟ ਜਿਹੜਾ ਲੱਗਣਗੇ ਬੰਦੇ ਦੇ ਅੰਮ੍ਰਿਤ ਛਕਣ ਦੇ ਇੱਥੇ ਸਪਸ਼ਟ ਜ਼ਿਕਰ ਨਹੀਂ ਆਉਂਦੇ ਕਿ ਬੰਦੇ ਨੇ ਅੰਮ੍ਰਿਤ ਛਕਿਆ ਜਾਂ ਨਹੀਂ ਛਕਿਆ ਸਪਸ਼ਟ ਰੂਪ ਦੇ ਵਿੱਚ ਇਹ ਕੋਈ ਖੁੱਲ ਕੇ ਹਵਾਲਾ ਨਹੀਂ ਆਇਆ ਪਰ ਸਾਰੀ ਗੱਲ ਬਾਤ ਇਹੋ ਦੱਸ ਰਹੀ ਹੈ ਕਿ ਉਹ ਪੂਰਨ ਗੁਰੂ ਸਿੱਖ ਹੋ ਗਿਆ ਹੈ ਤੇ ਨਿੱਜ ਨੂੰ ਗੁਰੂ ਦਾ ਬੰਦਾ ਸਵੀਕਾਰ ਕਰ ਚੁੱਕਾ ਹੈ ਉਸ ਵੇਲੇ ਪੰਥ ਵਿੱਚ ਸਿੰਘ ਸਜੇ ਬਿਨਾਂ ਮੁਖੀਆਂ ਹੋਣਾ ਬਹੁਤ ਜ਼ਿਆਦਾ ਔਖੀ ਗੱਲ ਸੀ ਜਦੋਂ ਡੱਲੇ ਦਾਨੇ ਤੇ ਦਿਆਲ ਦਾਸ ਦੀਆਂ ਸਾਖੀਆਂ ਨੂੰ ਪੜ੍ਹੀਏ ਤੇ ਮਾਲਵੇ ਵਿੱਚ ਅੰਮ੍ਰਿਤ ਪ੍ਰਚਾਰ ਦੇ ਹੋਰ ਹਾਲ ਵਾਚੀਏ ਤਾਂ ਭੁਲੇਖਾ ਨਹੀਂ ਭਾਸਦਾ ਕਿ ਬੰਦੇ ਨੂੰ ਸਿੰਘ ਨਾ ਸਾਜਿਆ ਹੋਵੇ ਜੇ ਇਸ ਵਿਸ਼ੇ ਤੇ ਹੋਰ ਖੋਜ ਕਰੀਏ ਤਾਂ ਅਜੇ ਹੋਰ ਕੁਝ ਲੱਭਣਾ ਮੁਮਕਿਨ ਹੈ, ਸੰਭਵ ਹੈ। ਜਿੰਨੀਆਂ ਹੁਣ ਤੱਕ ਕਿਤਾਬਾਂ ਮਿਲੀਆਂ ਹਨ ਜੇ ਉਹਨਾਂ ਤੋਂ ਖੋਜ ਕਰੀਏ ਤੇ ਕਹਿੰਦੇ ਨੇ ਇਸ ਤਰ੍ਹਾਂ ਦੀ ਵਿਚਾਰ ਚੱਲਦੀ ਹੈ। ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਇੱਥੇ ਸਾਫ਼ ਲਫ਼ਜ਼ਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਸ ਤਰ੍ਹਾਂ ਮਾਧੋ ਦਾਸ ਨੂੰ ਬੰਦਾ ਸਿੰਘ ਕਿਵੇਂ ਬਣਾਇਆ, ਅੰਮ੍ਰਿਤ ਕਿਸ ਤਰ੍ਹਾਂ ਛਕਾਇਆ ਤੇ ਉਸਦਾ ਨਾਂ ਕਿਸ ਤਰ੍ਹਾਂ ਬਦਲਿਆ, ਇਸ ਦਾ ਜ਼ਿਕਰ ਕੀਤਾ ਹੈ। ਪਰ ਇੱਥੇ ਭਾਈ ਸੰਤੋਖ ਸਿੰਘ ਜੀ ਨੇ ਇਸ ਦਾ ਕੋਈ ਖੁੱਲ ਕੇ ਹਵਾਲਾ ਨਹੀਂ ਦਿੱਤਾ ਕਿ ਅੰਮ੍ਰਿਤ ਛਕਾਇਆ ਤੇ ਉਹਦਾ ਨਾਮ ਹੀ ਬਦਲਿਆ। ਹੁਣ ਜਿਹੜੇ ਗ੍ਰੰਥਾਂ ਦੇ ਪ੍ਰਮਾਣ ਦਿੱਤੇ ਨੇ, ਮੈਂ ਵੱਖ ਵੱਖ ਪ੍ਰਮਾਣਾਂ ਨੂੰ ਪੜ੍ਹ ਕੇ ਦੱਸਾਂਗਾ ਕਿ ਕਿਹੜੇ ਕਿਹੜੇ ਗ੍ਰੰਥ ਕਿਸ ਤਰ੍ਹਾਂ ਬੰਦੇ ਦੇ ਬਾਰੇ ਲਿਖਦੇ ਨੇ। ਸਭ ਤੋਂ ਪਹਿਲਾਂ 1905 ਦੇ ਲਿਖੇ 100 ਸਾਖੀ ਦੇ ਨੁਸਖਿਆਂ ਵਿੱਚ ਗੁਰੂ ਜੀ ਆਖਦੇ ਹਨ, 100 ਸਾਖੀ ਦਾ ਨੁਸਖਾ ਹੈ, ਸੁਣ ਬੰਦੇ ਤੁਮ ਖਾਲਸ ਪੰਥ ਮਿਲੇ ਖਾਲਸਾ ਪਾਹਲ ਸੰਤ। ਇੱਥੇ ਜ਼ਿਕਰ ਹੋ ਰਿਹਾ ਕਿ ਉਸਨੂੰ ਪਾਹਲ ਦਿੱਤੀ ਗਈ ਹੈ, ਪਾਹਲ ਦਾ ਭਾਵ ਹੈ ਅੰਮ੍ਰਿਤ ਛਕਾਉਣਾ। ਹੇ ਬੰਦੇ, ਖਾਲਸਾ ਪੰਥ ਨਾਲ ਤੁਸੀਂ ਖਾਲਸਾ ਦੀ ਪਾਹਲ ਦੀ ਸਾਂਝ ਨਾਲ ਮਿਲੇ ਹੋ, ਇਹਦਾ ਅਰਥ ਹੈ। ਦੂਸਰਾ ਹੈ, ਰਤਨ ਸਿੰਘ ਜੀ ਪੰਗੂ ਆਪਣੇ ਪੰਥ ਪ੍ਰਕਾਸ਼ ਦੇ ਵਿੱਚ ਜੋ ਬੜਾ ਮੁਸਤਨਿਦ ਮੰਨਿਆ ਜਾਂਦਾ ਹੈ, ਭਾਵ ਜਿਹੜਾ ਬੜਾ ਪ੍ਰਮਾਣਿਕ ਗ੍ਰੰਥ ਹੈ ਰਤਨ ਸਿੰਘ ਜੀ ਪੰਗੂ ਦਾ ਲਿਖਿਆ ਪੰਥ ਪ੍ਰਕਾਸ਼, ਉਹਦੇ ਵਿੱਚ ਇਸ ਤਰ੍ਹਾਂ ਲਿਖਿਆ, ਤਾਵੇ ਉਨ ਕਹਿਓ ਮੈਂ ਬੰਦਾ ਤੇਰਾ, ਮੈਂ ਤੋਹੇ ਸਿੱਖ ਗੁਰੂ ਤੂੰ ਮੇਰਾ। ਇਹ ਪੰਥ ਪ੍ਰਕਾਸ਼ ਦੇ ਵਿੱਚ ਲਿਖਿਆ ਜਿਹੜਾ ਰਤਨ ਸਿੰਘ ਜੀ ਪੰਗੂ ਨੇ ਲਿਖਿਆ। ਫਿਰ ਗੁਰੂ ਜੀ ਉਸ ਨੂੰ ਸਿੱਖੀ ਦੀਆਂ ਕਠਿਨਾਈਆਂ ਦੱਸਦੇ ਹਨ। ਪੰਗੂ ਜੀ ਅੱਗੇ ਲਿਖਦੇ ਹਨ, ਜੋ ਆਖੀ ਸਤਿਗੁਰ ਉਸੇ ਸੋਨ ਲੀਨੀ ਮਾਣ, ਧਰਿਓ ਸੋ ਬੰਦਾ ਨਾਮ ਤਿਸ ਤਿੰਨ ਕਰ ਲਿਓ ਪ੍ਰਮਾਣ। ਫਿਰ ਇੱਕ ਥਾਂ ਉਹ ਲਿਖਦੇ ਨੇ, ਹਮਨੇ ਖਾਲਸੇ ਤੂੰ ਬੀਰ ਲਾਇਆ, ਤੈਂ ਵੀ ਖਾਲਸਿਓ ਵੰਡ ਪਾਇਆ, ਜਦੋਂ ਬੰਦਾ ਪੰਜਾਬ ਨੂੰ ਜਾ ਰਿਹਾ ਸੀ ਉਸ ਵੇਲੇ ਉਸ ਦੀ ਨਿੱਤ ਦੀ ਕਿਰਿਆ ਕਿਸ ਤਰ੍ਹਾਂ ਦੀ ਸੀ ਉਹਦੇ ਬਾਰੇ ਕਵੀ ਨੇ ਲਿਖਿਆ, ਬੰਦਾ ਖਾਲਸੇ ਦੀਵਾਨ ਲਗਾਵੈ, ਅਕਾਲ ਉਸਤਤ ਵਾਰ ਚੰਡੀ ਪੜਾਵੈ, ਅਕਾਲ ਅਕਾਲ ਕਾ ਜਾਪ ਜਪਾਵੈ, ਵਾਹਿਗੁਰੂ ਵਾਹਿਗੁਰੂ ਸਦਾ ਮੁਖ ਗਾਵੈ। ਇਸ ਤੋਂ ਇਲਾਵਾ ਜੇਕਰ ਕੋਈ ਦੁਖੀਆ ਆਵੈ, ਕਰੇ ਅਰਦਾਸ ਤਿਸ ਦੁੱਖ ਮਿਟਾਵੈ, ਵਾਹਿਗੁਰੂ ਜੀ ਕਾ ਜਾਪ ਜਪਾਵੈ। ਸੋ ਇਹਨਾਂ ਸਾਰੇ ਪ੍ਰਮਾਣਾਂ ਤੋਂ ਬੰਦਾ ਪੂਰਾ ਸਿੰਘ ਸਾਬਤ ਹੋ ਜਾਂਦਾ ਹੈ। ਬਾਹਰਲੀ ਜੇਕਰ ਗਵਾਹੀ ਲੱਭੀਏ ਤਾਂ ਉਮਦਾਹ ਤੋਂ ਤਾਰੀਖ ਵਿੱਚ ਕੁਝ ਸਫ਼ੇ ਉਸਦੇ ਮੁਨਸਫ ਨੇ ਕਿਸੇ ਹੋਰ ਮੁਆਰਖ ਦੇ ਹੂਬ ਹੂ ਛਾਪੇ ਹਨ। ਇਸ ਦੇ ਲਿਖਣ ਵਾਲਾ ਅਹਿਮਦ ਸ਼ਾਹ ਬਟਾਲਵੀ ਸੀ। 100 ਕੁ ਵਰਸ ਉਮਦਾਹ ਤੋਂ ਤਾਰੀਖ ਦੇ ਲੇਖਕ ਨੂੰ ਲਿਖਿਆ ਹੋ ਗਿਆ ਹੈ। ਇਹ ਲਿਖਤ ਅਹਿਮਦ ਸ਼ਾਹ ਵਾਲੀ ਉਸਦੇ ਸੰਚੇ ਕੀਤੇ ਨੁਸਖਿਆਂ ਵਿੱਚ ਸੀ ਤਾਂ ਉਸ ਤੋਂ ਪਹਿਲੇ ਦੀ ਹੀ ਮੰਨੀ ਜਾਏਗੀ। ਇਸ ਦਾ ਲੇਖਕ ਲਿਖਦਾ ਹੈ ਕਿ ਜਦੋਂ ਬੰਦਾ ਉਹਨਾਂ ਦਾ ਆਤਮ ਬਲ ਦੇਖ ਚੁੱਕਾ ਸਤਿਗੁਰੂ ਜੀ ਦਾ, ਤਦੋਂ ਆਂਗਾਹ ਬਰਖਾਸਤ ਵਾ ਬਾਇਰਸ਼ਦ ਮੋਵ ਤਰਫ ਆਮਦ ਵਾ ਗੁਫਤ ਤੂੰ ਕੀਸਤੀ, ਗੁਰੂ ਗੁਫਤ ਆ ਚਿਤ ਤੂਵੇਂ ਦਾਨੀ, ਚੇਹਵੇਂ ਦਾਨਮ ਗੁਫਤ ਦਰ ਦਿਲੇ ਖੁਦਾ ਖਿਆਲ ਕੁਨ, ਗੁਫਤ ਤੂੰ ਗੁਰੂ ਗੋਬਿੰਦ ਸਿੰਘ ਹਸਤੀ, ਗੁਫਤ ਆਰੇ ਗੁਫਤ ਬਰਾਹੇ ਚੇਹ ਆਮਦੀ, ਗੁਫਤ ਆਮਦਹ ਆਮਤਾ ਬੁਰਾ ਮੁਰੀਏ ਖੁਦ ਵਿਕੁਨਮ, ਬੰਦਾਹ ਗੁਫਤ ਕਾਬੂਲ ਕਰਦਮ ਪਸ ਹਮਾ ਗਾਹ ਓਰਾ ਪਾਹਲ ਦਾਦਾਹ ਸਿੰਘ ਕਰਦ। ਇਹ ਫਾਰਸੀ ਦਾ ਲਿਖਿਆ ਹੋਇਆ ਉਹਦਾ ਲੇਖ। ਇਸ ਦਾ ਤਰਜਮਾ ਇਸ ਤਰ੍ਹਾਂ ਹੈ, ਉਸ ਵੇਲੇ ਬੰਦਾ ਉੱਠਿਆ ਅਤੇ ਨਿਮਰਤਾ ਦੇ ਨਾਲ ਮੰਨ ਗਿਆ ਤੇ ਕਿਹਾ ਤੂੰ ਕੌਣ ਹੈ? ਗੁਰੂ ਜੀ ਨੇ ਕਿਹਾ ਜੋ ਕੁਝ ਤੂੰ ਜਾਣਦਾ ਹੈ। ਬੰਦੇ ਨੇ ਕਿਹਾ ਮੈਂ ਕੀ ਜਾਣਦਾ ਹਾਂ? ਗੁਰੂ ਜੀ ਨੇ ਕਿਹਾ ਆਪਣੇ ਦਿਲ ਵਿੱਚ ਸੋਚ ਕਰ। ਬੰਦੇ ਨੇ ਕਿਹਾ ਤੂੰ ਗੁਰੂ ਗੋਬਿੰਦ ਸਿੰਘ ਹੈ? ਗੁਰੂ ਜੀ ਨੇ ਕਿਹਾ ਹਾਂ। ਬੰਦੇ ਨੇ ਕਿਹਾ ਤੂੰ ਕਿਉਂ ਆਇਆ ਹੈ? ਗੁਰੂ ਜੀ ਨੇ ਕਿਹਾ ਮੈਂ ਆਇਆ ਹਾਂ ਤਾਂ ਜੋ ਮੈਂ ਤੈਨੂੰ ਆਪਣਾ ਸਿੱਖ ਬਣਾਵਾਂ। ਬੰਦੇ ਨੇ ਕਿਹਾ ਮੈਂ ਕਬੂਲ ਕਰਦਾ ਹਾਂ। ਕਬੂਲ ਕਰਦਮ ਕਹਿਣ ਤੋਂ ਭਾਵ ਹੈ ਮੈਂ ਕਬੂਲ ਕਰਦਾ ਹਾਂ। ਸੋ ਉਸ ਵੇਲੇ ਉਸਨੂੰ ਪਾਹੁਲ ਦੇ ਕੇ ਅੰਮ੍ਰਿਤ ਛਕਾ ਕੇ ਸਤਿਗੁਰਾਂ ਨੇ ਸਿੰਘ ਸਾਜਿਆ। ਇਸ ਤੋਂ ਇਲਾਵਾ ਇਹ ਵਾਰਤਨਾਮਾ ਅਲੀਉਦੀਨ ਮੁਫਤੀ ਜੋ 1854 ਈਸਵੀ ਵਿੱਚ ਲਿਖਿਆ ਉਸਦਾ ਗ੍ਰੰਥ ਹੈ। ਉਹਦੇ ਵਿੱਚ ਇਸ ਤਰ੍ਹਾਂ ਲਿਖਿਆ, ਬੰਦਾ ਵ ਇਸਤਮਾਏ ਮਾਇਨੀ ਅਜ ਦਿਲੋ ਜਾਂ ਇਰਾਦ ਬੰਦ ਸ਼ੁੱਧ ਵ ਪਾਹੁਲ ਗ੍ਰਿਫਤਹ ਮੁਸਤਬਿਦ ਹੰਗਾਮਾ ਵ ਮੁਸਤਰਾਹ ਗਰਦੀਦ। ਅਰਥਾਤ ਬੰਦਾ ਇਹ ਕੁਝ ਸੁਣ ਕੇ ਦਿਲ ਤੇ ਜਾਣ ਤੋਂ ਸਿੱਖ ਹੋ ਗਿਆ ਤੇ ਪਾਹੁਲ ਲੈ ਕੇ ਜੰਗ ਦੀ ਲੜਾਈ ਦੇ ਵਾਸਤੇ ਤਿਆਰ ਹੋਇਆ। ਇਸ ਤੋਂ ਇਲਾਵਾ ਮੁਹੰਮਦ ਲਤੀਫ ਆਪਣੀ ਲਿਖੀ ਅੰਗਰੇਜ਼ੀ ਦੀ ਬੁੱਕ ਹਿਸਟਰੀ ਆਫ ਦੀ ਪੰਜਾਬ ਦੇ ਵਿੱਚ ਸਫ਼ਾ 274 ਦੇ ਵਿੱਚ ਇਸ ਤਰ੍ਹਾਂ ਲਿਖਦੇ ਨੇ, ਗੋਵਿੰਦ ਐਂਡ ਬੰਦਾ ਸੂਨ ਬੀਕੇਮ ਇੰਟੀਮੇਟ ਫਰੈਂਡਸ ਐਂਡ ਦਾ ਫਾਰਮਰ ਬਾਏ ਹਿਜ ਪਰਸੂਏਸਿਵ ਐਲੋਕੁਐਂਸ ਐਂਡ ਰਿਲੀਜੀਅਸ ਜ਼ੀਲ ਮੇਡ ਸੱਚ ਏ ਡੀਪ ਇੰਪ੍ਰੈਸ਼ਨ ਔਨ ਦਾ ਮਾਇੰਡ ਆਫ ਬੰਦਾ ਦੈਟ ਹੀ ਵਾਜ ਇਨੀਸ਼ੀਏਟਿਡ ਇਨ ਟੂ ਦਾ ਪਾਹੁਲ ਐਂਡ ਬੀਕੇਮ ਡਿਸਪੈਕਲ ਔਰ ਆਫ ਦਾ ਗੁਰੂ। ਇਸ ਦਾ ਅਰਥ ਇਸ ਤਰ੍ਹਾਂ ਬਣਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਬੰਦੇ ਦਾ ਬੜਾ ਪਿਆਰ ਹੋ ਗਿਆ, ਗੁਰੂ ਜੀ ਦੀ ਸਿੱਖਿਆ ਦਾ ਬੰਦੇ ਦੇ ਦਿਲ ਤੇ ਬੜਾ ਡੂੰਘਾ ਅਸਰ ਹੋਇਆ, ਇਥੋਂ ਤੱਕ ਕਿ ਉਸਨੇ ਪਾਹੁਲ ਲੈ ਲਈ ਤੇ ਗੁਰੂ ਜੀ ਦਾ ਸਿੰਘ ਬਣ ਗਿਆ, ਸਿੱਖ ਬਣ ਗਿਆ। ਕਨਈਆ ਲਾਲ ਆਪਣੀ ਤਾਰੀਖੇ ਪੰਜਾਬ ਦੇ ਪੰਨਾ 56 ਉੱਤੇ ਲਿਖਦੇ ਹਨ, ਬੰਦਾ ਗੁਰੂ ਗੋਬਿੰਦ ਸਿੰਘ ਦਾ ਚੇਲਾ ਬਣ ਗਿਆ ਔਰ ਪਾਹੁਲ ਲੈ ਕਰ ਗੁਰੂ ਕਾ ਸਿੱਖ ਹੁਆ। ਮੈਕ ਗ੍ਰੇਰ 1846 ਈਸਵੀ ਵਿੱਚ ਲਿਖੀ ਆਪਣੀ ਪੁਸਤਕ ਹਿਸਟਰੀ ਆਫ ਦੀ ਸਿੱਖ ਦੇ ਪੰਨਾ 106 ਦੇ ਉੱਤੇ ਇਸ ਤਰ੍ਹਾਂ ਲਿਖਦਾ ਹੈ, ਬੰਦਾ ਇਮੀਜੀਏਟਲੀ ਕੌਨਸੈਂਟਿਡ ਰਿਸੀਵਡ ਦਾ ਪਾਹੁਲ ਐਂਡ ਬੀਕੇਮ ਏ ਸਿੱਖ। ਕਹਿਣ ਤੋਂ ਭਾਵ ਇਹ ਹੈ ਕਿ ਬੰਦੇ ਨੇ ਉਸੇ ਵੇਲੇ ਮੰਨ ਕੇ ਪਾਹੁਲ ਲੈ ਲਈ ਤੇ ਗੁਰੂ ਜੀ ਦਾ ਸਿੱਖ ਬਣ ਗਿਆ। ਇਸ ਤੋਂ ਇਲਾਵਾ ਬਹੁਤ ਹੀ ਅੰਗਰੇਜ਼ੀ ਦੇ ਮਸ਼ਹੂਰ ਲੇਖਕ ਨੇ ਮੈਕਾਲਫ ਨੇ ਆਪਣੀ ਪੁਸਤਕ ਦੇ ਵਿੱਚ ਜਿਹਦਾ ਨਾਂ ਹੈ ਸਿੱਖ ਰਿਲੀਜਨ, ਉਹਦੇ ਵਿੱਚ ਉਹਨਾਂ ਨੇ ਪੇਜ 238 ਦੇ ਉੱਤੇ ਇਸ ਤਰ੍ਹਾਂ ਲਿਖਿਆ, ਉਹ ਲਿਖਦੇ ਨੇ ਦਾ ਗੁਰੂ ਇੰਸਟ੍ਰਕਟਿਡ ਬੰਦਾ ਇਨ ਦਾ ਟੈਂਟਸ ਆਫ ਹਿਜ ਰਿਲੀਜੀਅਸ ਐਂਡ ਇਨ ਡਿਊ ਟਾਈਮ ਬੈਪਟਾਈਜ਼ਡ ਹਿਮ ਅਕੋਰਡਿੰਗ ਟੂ ਦਾ ਨਿਊ ਰਾਈਟਸ ਔਨ ਦੈਟ ਓਕੇਸ਼ਨ ਬੰਦਾ ਰਿਸੀਵਡ ਦਾ ਨੇਮ ਗੁਰਬਖਸ਼ ਸਿੰਘ। ਉਹ ਲਿਖਦੇ ਨੇ ਕਿ ਗੁਰੂ ਜੀ ਨੇ ਬੰਦੇ ਨੂੰ ਆਪਣੇ ਮਤ ਦਾ ਉਪਦੇਸ਼ ਦਿੱਤਾ ਤੇ ਮੁਨਾਸਬ ਸਮੇਂ ਤੇ ਉਸਨੂੰ ਨਵੀਆਂ ਰਸਮਾਂ ਅਨੁਸਾਰ ਅੰਮ੍ਰਿਤ ਛਕਾਇਆ, ਉਸ ਸਮੇਂ ਬੰਦੇ ਨੇ ਗੁਰਬਖਸ਼ ਸਿੰਘ ਨਾਮ ਪ੍ਰਾਪਤ ਕੀਤਾ। ਉਹ ਲਿਖਦੇ ਨੇ ਬੰਦੇ ਦਾ ਨਾਮ ਬਦਲ ਕੇ ਉਹਨਾਂ ਨੇ ਗੁਰਬਖਸ਼ ਸਿੰਘ ਰੱਖ ਦਿੱਤਾ। ਇਸ ਤੋਂ ਇਲਾਵਾ ਸੀ ਐਚ ਪੇਨ ਉਹਨਾਂ ਨੇ ਇਸ ਤਰ੍ਹਾਂ ਲਿਖਿਆ, ਇੱਥੇ ਨੰਦੇੜ ਵਿੱਚ ਗੁਰੂ ਗੋਬਿੰਦ ਸਿੰਘ ਨੇ ਇੱਕ ਬੈਰਾਗੀ ਸਾਧੂ ਜੋ ਪਿੱਛੋਂ ਬੰਦੇ ਦੇ ਨਾਮ ਨਾਲ ਪ੍ਰਸਿੱਧ ਹੋਇਆ ਦੇ ਨਾਲ ਬਹੁਤ ਸਮਾਂ ਬਤੀਤ ਕੀਤਾ, ਜਿਸ ਨੂੰ ਉਸਨੇ ਆਪਣੇ ਮਤ ਵਿੱਚ ਲਿਆਂਦਾ ਤੇ ਅੰਮ੍ਰਿਤ ਛਕਾਇਆ ਤੇ ਉਸ ਨਾਲ ਉਹਨਾਂ ਦਾ ਇਤਨਾ ਤਲਕ ਵਧਿਆ ਕਿ ਉਸ ਨੂੰ ਆਪਣੇ ਥਾਵੇਂ ਗੁਰੂ ਨਹੀਂ ਪਰ ਖਾਲਸੇ ਦੀ ਫੌਜ ਦਾ ਕਮਾਂਡਰ ਜਥੇਦਾਰ ਥਾਪਿਆ। ਕਹਿਣ ਤੋਂ ਭਾਵ ਇਹ ਹੈ ਨਾਟ ਐਸ ਗੁਰੂ ਬਟ ਐਸ ਕਮਾਂਡਰ ਆਫ ਦਾ ਫੋਰਸਿਸ ਆਫ ਦਾ ਖਾਲਸਾ, ਗੁਰੂ ਨਹੀਂ ਥਾਪਿਆ ਕਮਾਂਡਰ ਥਾਪਿਆ ਹੈ, ਇਹ ਲਿਖ ਰਿਹਾ ਸੀ ਐਚ ਐ ਪੇਨ। ਇਸ ਤੋਂ ਇਲਾਵਾ ਖਾਲਸਾ ਤਵਾਰੀਖ ਦੇ ਪੰਨਾ 216 ਦੇ ਉੱਤੇ ਇਸ ਤਰ੍ਹਾਂ ਲਿਖਿਆ, ਗੁਰੂ ਜੀ ਦਾ ਉਸਨੂੰ ਅਤਰਿਥੀ ਸੂਰਬੀਰ ਸਮਝ ਕੇ ਗੁਰੂ ਘਰ ਦਾ ਵਿਸ਼ੇਸ਼ ਸਿੱਖ ਬਣਾ ਕਰ ਉਸਦਾ ਨਾਮ ਬੰਦਾ ਸਿੰਘ ਰੱਖ ਦਿੱਤਾ। ਇਹਨਾਂ ਦੇ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਜਦ ਬੰਦਾ ਗੁਰੂ ਜੀ ਦੇ ਸ਼ਰਨ ਲੱਗਾ ਤਬ ਗੁਰ ਨਿਜ ਕਰ ਤਾਹ ਸਿਰ ਤਰ ਕਰ ਕਰਿਓ ਨਿਹਾਲ ਸਤ ਨਾਮ ਉਪਦੇਸ਼ ਦੇ ਕੇ ਕੀਨੋ ਸਿੱਖ ਵਿਸਾਲ। ਲਾਲਾ ਗੋਕੁਲ ਚੰਦ ਜੀ ਨੇ ਨਾਰੰਗ ਆਪਣੀ ਪੁਸਤਕ ਸਿੱਖੋ ਕਾ ਪਰਿਵਰਤਨ ਦੇ ਵਿੱਚ ਲਿਖਿਆ ਹੈ, ਗੁਰੂ ਕੇ ਹਿਰਦੇ ਗ੍ਰਾਹੀ ਵਕਤਵ ਤਥਾ ਉਨਕੇ ਧਾਰਮਿਕ ਉਤਸਾਹ ਸੇ ਮਾਧੋ ਦਾਸ ਕੇ ਹਿਰਦੇ ਪਰ ਕੈਸਾ ਗਹਿਰਾ ਪ੍ਰਭਾਵ ਡਾਲਾ ਕਿ ਵੋ ਗੁਰੂ ਕਾ ਸ਼ਿਸ਼ ਹੋ ਗਿਆ। ਫਿਰ ਇਸੇ ਹੀ ਲੇਖਕ ਨੇ ਆਪਣੀ ਪੁਸਤਕ ਦੇ ਪੰਨਾ 242 ਉੱਤੇ ਲਿਖਿਆ ਹੈ ਕਿ ਛੱਜਾ ਸਿੰਘ ਦਾ ਬਾਬੇ ਬੰਦੇ ਦੇ ਹੱਥੋਂ ਪਾਹੁਲ ਲੈਣਾ ਲਿਖਿਆ, ਕਿ ਕੋਈ ਛੱਜਾ ਸੀ ਉਹਨੇ ਬਾਬੇ ਬੰਦੇ ਦੇ ਹੱਥੋਂ ਅੰਮ੍ਰਿਤ ਗ੍ਰਹਿਣ ਕੀਤਾ। ਜੇ ਬੰਦਾ ਸਿੰਘ ਨਾ ਹੁੰਦਾ ਤਾਂ ਕਿਵੇਂ ਪਾਹੁਲ ਦੇ ਕੇ ਕਿਸੇ ਨੂੰ ਛੱਜੇ ਤੋਂ ਛੱਜਾ ਸਿੰਘ ਬਣਾਉਂਦਾ। ਬੇਅਮ੍ਰਿਤ ਧਾਰੀਏ ਤੋਂ ਅੰਮ੍ਰਿਤ ਕੌਣ ਛੱਕ ਸਕਦਾ ਸੀ। ਛੱਜਾ ਸਿੰਘ ਪੰਜ ਵੜੀਆ ਪੰਗੀ ਮਿਸਰ ਦਾ ਇੱਕ ਪ੍ਰਸਿੱਧ ਯੋਧਾ ਸਰਦਾਰ ਹੋਇਆ ਜਿਨ੍ਹੇ ਬੰਦੇ ਬਹਾਦਰ ਤੋਂ ਅੰਮ੍ਰਿਤ ਛਕਿਆ ਸੀ। ਸੋ ਇਸ ਤਰੀਕੇ ਦੇ ਨਾਲ ਬਹੁਤ ਸਾਰੇ ਐਸੇ ਪ੍ਰਮਾਣ ਨੇ ਜਿਨ੍ਹਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮਾਧੋ ਦਾਸ ਨੂੰ ਅੰਮ੍ਰਿਤ ਛਕਾਇਆ, ਉਸ ਦਾ ਨਾਂ ਰੱਖਿਆ ਗੁਰਬਖਸ਼ ਸਿੰਘ, ਪਰ ਉਹਦਾ ਜਿਹੜਾ ਨਾਂ ਹੈ ਨਾ ਪ੍ਰਸਿੱਧ ਹੋਇਆ ਬੰਦੇ ਦੇ ਨਾਲ। ਭਾਈ ਕਾਹਨ ਸਿੰਘ ਜੀ ਨਾਭਾ ਮਹਾਨ ਕੋਸ਼ ਦੇ ਕਰਤਾ, ਉਹ ਵੀ ਲਿਖਦੇ ਨੇ ਕਿ ਭਾਵੇਂ ਉਹਦਾ ਨਾਂ ਸੀ ਗੁਰਬਖਸ਼ ਸਿੰਘ, ਪਰ ਉਹਦਾ ਨਾਂ ਬੰਦਾ ਹੀ ਮਸ਼ਹੂਰ ਹੋਇਆ ਸਾਰੇ ਸਿੱਖ ਸਮਾਜ ਦੇ ਵਿੱਚ। ਇਸ ਤਰੀਕੇ ਦੇ ਨਾਲ ਸੋ ਬੰਦੇ ਬਹਾਦਰ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹਦਾਇਤਾਂ ਦਿੱਤੀਆਂ ਨੇ, ਉਸ ਨੂੰ ਪੂਰਾ ਤਿਆਰ ਕੀਤਾ ਹੈ, ਪੰਜ ਸਿੱਖ ਦਿੱਤੇ ਨੇ। ਕੱਲ ਨੂੰ ਬੰਦਾ ਕਿਸ ਤਰ੍ਹਾਂ ਅੱਗੇ ਚੜ੍ਹਾਈ ਕਰੇਗਾ, ਗੁਰੂ ਜੀ ਕਿਸ ਤਰ੍ਹਾਂ ਵਿਦਾ ਕਰਨਗੇ, ਕੱਲ ਦੇ ਪ੍ਰਸੰਗ ਦੇ ਵਿੱਚ ਮੈਂ ਅੱਗੇ ਅਰਜ਼ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਸੋ ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੂ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪ੍ਰਣਾਮ।